ਸਤਨਾਮ ਸ਼੍ਰੀ ਵਾਹਿਗੁਰੂ ਜੀ। ਦੰਡੌਤ ਬੰਦਨ ਅਨੇਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਗਿਆਨ ਧਿਆਨ ਕਿਛੁ ਕਰਮ ਨ ਜਾਨਾ ਨਾਹਿਨ ਨਿਰਮਲ ਕਰਨੀ ਸਾਧ ਸੰਗਤ ਕੈ ਅੰਚਲ ਲਾਵਹੋ ਬਿਖਮ ਨਦੀ ਜਾਏ ਤਰਣੀ ਗਿਆਨ ਧਿਆਨ ਕਿਛੁ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਧਨ ਜੀਉ ਤੇਹ ਕੋ ਜਗ ਮੈਂ ਮੁਖ ਤੇ ਹਰ ਚਿੱਤ ਮੈਂ ਜੁੱਧ ਵਿਚਾਰੈ ਦੇਹ ਅਨਿਤ ਨਾਨਿਤ ਰਹਿ ਜਸ ਨਾਵ ਚੜ੍ਹੈ ਭਵ ਸਾਗਰ ਤਾਰੈ ਧੀਰਜ ਧਾਮ ਬਣਾਏ ਇਹੈ ਤਨ ਬੁੱਧ ਸੋ ਦੀਪਕ ਜਿਉਂ ਉਜੀਆਰੈ ਗਿਆਨਹਿ ਕੀ ਬਢਨੀ ਮਨਹੁ ਹਾਥ ਲੈ ਕਾਤੁਰਤਾ ਕੁਤਵਾਰ ਬੁਹਾਰੈ ਬਾਣੀ ਮੁਖੋਂ ਉਚਾਰੀਐ ਹੋਏ ਰੁਸ਼ਨਾਈ ਮਿਟੈ ਅੰਧਿਆਰਾ ਗਿਆਨ ਗੋਸ਼ਟ ਚਰਚਾ ਸਦਾ ਅਨਹਦ ਸ਼ਬਦ ਉੱਠੇ ਧੁਨਕਾਰਾ ਸਤਨਾਮ ਸ਼੍ਰੀ ਵਾਹਿਗੁਰੂ ਜੀ। ਆਸਾ ਮਹੱਲਾ ਪੰਜਵਾਂ ਉਦਮ ਕਰਾਂ ਕਰਾਵਹੁ ਠਾਕੁਰ ਦੇਖਤ ਸਾਧੂ ਸੰਗ ਹਰ ਹਰ ਨਾਮ ਚੜ੍ਹਾਵਹੁ ਰੰਗਨ ਆਪੇ ਹੀ ਪ੍ਰਭ ਰੰਗ ਉਦਮ ਕਰੋ ਕਰਾਵਹੁ ਠਾਕੁਰ ਦੇਖਤ ਸਾਧੂ ਸੰਗ ਹਰ ਹਰ ਨਾਮ ਚੜ੍ਹਾਵਹੁ ਰੰਗਨ ਆਪੇ ਹੀ ਪ੍ਰਭ ਰੰਗ ਮਨ ਮਹਿ ਰਾਮ ਨਾਮਾ ਜਾਪ ਕਰ ਕਿਰਪਾ ਵਸੋ ਮੇਰਾ ਹਿਰਦੈ ਹੋਏ ਸਹਾਈ ਆਪ ਰਹਾਉ ਸੁਣ ਸੁਣ ਨਾਮ ਤੁਮਾਰਾ ਪ੍ਰੀਤਮ ਪ੍ਰਭ ਪੇਖਣ ਕਾ ਚਾਉ ਦਇਆ ਕਰੋ ਕਿਰਮ ਆਪਣੇ ਕਉ ਇਹੈ ਮਨੋਰਥ ਸੁਆਉ ਤਨ ਧਨ ਤੇਰਾ ਤੂੰ ਪ੍ਰਭ ਮੇਰਾ ਹਮਰੈ ਵਸ ਕਿਛੁ ਨਾਹੇ ਜਿਉਂ ਜਿਉਂ ਰੱਖੈ ਤਿਉਂ ਤਿਉਂ ਰਹਿਣਾ ਤੇਰਾ ਦੀਆ ਖਾਹੇ ਜਨਮ ਜਨਮ ਕੇ ਕਿਲ ਵਿਖ ਕਾਟੈ ਮੱਜਨ ਹਰ ਜਨ ਧੂਰ ਭਾਏ ਭਗਤ ਭਰਮ ਭਉ ਨਾਸੈ ਹਰ ਨਾਨਕ ਸਦਾ ਹਜੂਰ ਜਨਮ ਜਨਮ ਕੇ ਕਿਲ ਵਿਖ ਕਾਟੈ ਮੱਜਨ ਹਰ ਜਨ ਧੂਰ ਭਾਏ ਭਗਤ ਭਰਮ ਭਉ ਨਾਸੈ ਹਰ ਨਾਨਕ ਸਦਾ ਹਜੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਪਤ ਪਾਵਨ ਭਗਤ ਵਸ਼ਲ ਕਿਰਪਾ ਦੇ ਖਜ਼ਾਨੇ ਸਰਬ ਕਲਾ ਸਮਰੱਥ ਜ਼ਾਹਰ ਜ਼ਹੂਰ ਹਾਜ਼ਰ ਹਜ਼ੂਰ ਅਕਾਲ ਪੁਰਖ ਸ਼੍ਰੀ ਵਾਹਿਗੁਰੂ ਸਰੂਪ ਦਸਾਂ ਸਤਿਗੁਰਾਂ ਦੀ ਆਤਮਿਕ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਦਰਬਾਰ ਅੰਦਰ ਹਾਜ਼ਰ ਹੋਏ ਵਡਭਾਗੀ ਸਤਸੰਗੀ ਜਨੋ, ਅੱਜ ਹੋਲੇ ਮਹੱਲੇ ਦਾ ਦਿਨ ਹੈ। ਇਸ ਸੰਬੰਧ ਵਿੱਚ ਪਰਸੋਂ ਤੋਂ ਆਰੰਭ ਹੋਏ ਸਤਿਗੁਰੂ ਮਹਾਰਾਜ ਦੀ ਪਾਵਨ ਬਾਣੀ ਦੇ ਅਖੰਡ ਜਾਪ ਦਾ ਸ਼ਾਮਾਂ ਸਮੇਂ ਭੋਗ ਪਿਆ ਹੈ। ਰਹਿਰਾਜ ਸਾਹਿਬ ਦੇ ਪਾਠ ਅਤੇ ਆਰਤੀ ਸ਼ਬਦ ਕੀਰਤਨ ਆਪ ਜੀ ਰਾਗੀ ਸਿੰਘਾਂ ਪਾਸੋਂ ਸੁਣ ਚੁੱਕੇ ਹੋ। ਹੁਣ ਸਤਿਗੁਰਾਂ ਦੀ ਪਾਵਨ ਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੈ। ਨਾਲ ਹੋਲਾ ਮਹੱਲਾ ਇਸ ਸਥਾਨ 'ਤੇ ਮਨਾਇਆ ਜਾ ਰਿਹਾ, ਐਤਵਾਰ ਦਾ ਦੀਵਾਨ ਵੀ ਇਸ ਸੰਬੰਧ ਵਿੱਚ ਹੋਏਗਾ। ਸੰਖੇਪ ਰੂਪ 'ਚ ਬੇਨਤੀ ਹੈ ਕਿ ਦੁਨੀਆ ਵਿੱਚ ਜਿਹੜੇ ਧਰਮ ਹੋਏ ਨੇ ਉਹਨਾਂ 8 ਮੁੱਖ ਧਰਮਾਂ ਵਿੱਚੋਂ ਸਿੱਖ ਧਰਮ ਦੀ ਜਿਹੜੀ ਉਮਰ ਹੈ ਛੋਟੀ ਹੈ। ਵਿਦੇਸ਼ੀ 4 ਧਰਮ ਯਹੂਦੀ, ਈਸਾਈ, ਪਾਰਸੀ ਅਤੇ ਇਸਲਾਮ, ਹਿੰਦੁਸਤਾਨ ਦਾ ਸਨਾਤਨ ਮਤ, ਜੈਨ ਮਤ, ਬੁੱਧ ਮਤ ਅਤੇ 8ਵਾਂ ਧਰਮ ਇਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਪੰਥ ਹੈ, ਇਹ ਮਤ ਹੈ। ਧਰਮ ਇਨਸਾਨੀਅਤ ਦਾ ਨਾਮ ਹੈ। ਇਨਸਾਨੀਅਤ ਵਾਲੇ ਗੁਣ ਹੋਣੇ ਅਤੇ ਨਾਲ ਰੂਹਾਨੀਅਤ, ਜੋ ਧਰਮ ਦਾ ਮੁੱਢਲਾ ਅੰਗ ਹੈ ਉਹ ਇਨਸਾਨੀਅਤ ਵਾਲੇ ਗੁਣ, ਅਤੇ ਸਿਖਰ ਜਿਹੜਾ ਉਹ ਰੂਹਾਨੀਅਤ ਦੀ ਮੰਜ਼ਿਲ ਹੈ। ਧਰਮ ਇਸ ਵਾਸਤੇ ਹੀ ਹਨ ਕਿ ਬੰਦੇ ਨੂੰ ਬੰਦਾ ਬਣਾਇਆ ਜਾਵੇ। ਧਰਮ ਕਹਿ ਲਓ ਜਾਂ ਮਤ ਕਹਿ ਲਓ, ਮਨੁੱਖ ਨੂੰ ਇਹਦਾ ਧਰਮ ਯਾਦ ਕਰਾਇਆ ਜਾਂਦਾ ਰਹੇ, ਇਹ ਫਿਰ ਉਸ ਉਪਦੇਸ਼ ਦੇ ਅਧੀਨ ਹੋ ਕੇ ਆਪਣਾ ਜੀਵਨ ਬਤੀਤ ਕਰੇ, ਕਿਉਂਕਿ ਪਸ਼ੂ ਜਾਨਵਰ ਨਹੀਂ, ਇਹ ਮਨੁੱਖ ਹੈ। ਔਰ ਚੇਤੇ ਰਹੇ, ਧਰਮ ਜੀਵਨ ਵਿੱਚ ਨਾ ਹੋਣ ਕਰਕੇ ਜਿਹੜੇ ਬੰਦੇ ਵਿਗੜੇ, ਉਹਨਾਂ ਵਿਗੜੇ ਹੋਏ ਬੰਦਿਆਂ ਨੇ ਜਿੰਨਾ ਨੁਕਸਾਨ ਇਨਸਾਨਾਂ ਦਾ ਕੀਤਾ, ਨੁਕਸਾਨ ਉਹਨਾਂ ਖੂੰਖਾਰ ਜਾਨਵਰਾਂ ਪਸ਼ੂਆਂ ਨੇ ਨਹੀਂ ਕੀਤਾ ਜਿੰਨਾ ਵਿਗੜੇ ਹੋਏ ਬੰਦਿਆਂ ਨੇ ਕੀਤਾ, ਕਿਉਂਕਿ ਉਹਨਾਂ ਦੇ ਜੀਵਨ ਵਿੱਚ ਧਰਮ ਨਹੀਂ ਸੀ। ਜਿਵੇਂ ਚੰਗੇਜ਼ ਖਾਂ ਅਤੇ ਜੀਨ ਵਾਲਾ ਮੌਸੇ ਤੁੰਗ ਔਰ ਹਿਟਲਰ, ਇਸੇ ਤਰ੍ਹਾਂ ਸਿਕੰਦਰ ਬਾਦਸ਼ਾਹ ਵੀ, ਅਲੈਗਜ਼ੈਂਡਰ, ਔਰੰਗਜ਼ੇਬ ਵਰਗੇ ਜਿਨ੍ਹਾਂ ਨੇ ਜ਼ੁਲਮੀ ਕੀਤੀ ਮਨੁੱਖਤਾ ਦੇ ਉੱਪਰ। ਔਰ ਧਰਮ ਇਸ ਵਾਸਤੇ ਹੈ ਕਿ ਮਨੁੱਖ ਜ਼ੁਲਮ ਨਾ ਕਰਨ, ਧੱਕਾ ਨਾ ਕਰਨ, ਕਿਸੇ ਦਾ ਹੱਕ ਨਾ ਖੋਹ ਕੇ ਖਾਣ, ਆਪਣੇ ਧਰਮ ਦੇ ਦਾਇਰੇ 'ਚ, ਨਿਯਮ ਵਿੱਚ। ਧਰਮ ਦਾ ਅਰਥ ਹੈ ਨਿਯਮਾਵਲੀ, ਜੀਵਨ ਦੇ ਨਿਯਮ ਕੀ ਹੈ, ਕਿਸ ਦਾਇਰੇ 'ਚ ਰਹਿ ਕੇ ਜਿਉਣਾ ਹੈ। ਭਾਵੇਂ ਕਿ ਸਭਨਾਂ ਦੇ ਅੰਦਰ ਆਤਮਾ ਹੈ ਅਤੇ ਆਤਮਾ ਅੰਦਰ ਇਹ ਗਿਆਨ ਹੈ ਕੀ ਬੁਰਾ ਹੈ ਕੀ ਭਲਾ ਹੈ, ਸਭ ਕੁਛ ਮਨੁੱਖ ਦੇ ਅੰਦਰ ਹੈ, ਪਰ ਉਸ ਆਵਾਜ਼ ਨੂੰ ਦਬਾ ਕੇ ਆਪਣੇ ਮਨ ਦੀਆਂ ਮੌਜਾਂ ਪੂਰੀਆਂ ਕਰਨ ਵਾਸਤੇ ਜਿਹੜਾ ਜ਼ੋਰਾਵਰ ਬੰਦਾ ਉਹ ਮਰਜ਼ੀ ਮਨ ਦੀ ਕਰਦਾ ਹੈ, ਇਸੇ ਨੂੰ ਮਨਮੁਖਤਾ ਹੀ ਕਿਹਾ ਜਾਂਦਾ। ਖੈਰ, ਸੱਤ ਅਤੇ ਸੱਤਾ ਦੀ ਕਦੇ ਬਣੀ ਨਹੀਂ। ਸੱਤ ਧਰਮ ਵਾਲੇ ਲੋਕ ਬਹੁਤਾ ਚਿਰ ਜਾਂ ਵੱਡੇ ਖਿੱਤੇ ਵਿੱਚ ਸੱਤਾ 'ਚ ਨਹੀਂ ਆਏ, ਅਤੇ ਸੱਤਾ ਜਿਨ੍ਹਾਂ ਦੇ ਪਾਸ ਰਹੀ ਰਾਜਨੀਤਿਕਾਂ ਦੇ, ਉਹਨਾਂ ਦੇ ਜੀਵਨ ਵਿੱਚੋਂ ਧਰਮ ਸੱਤ ਮਨਫੀ ਰਿਹਾ ਹੈ। ਬਹੁਤ ਘੱਟ ਛੋਟੇ ਛੋਟੇ ਖਿੱਤਿਆਂ ਵਿੱਚ ਧਰਮੀ ਲੋਕਾਂ ਦਾ ਰਾਜ ਹੋਇਆ, ਜੋ ਦੁਨੀਆ ਦਾ ਇਤਿਹਾਸ ਸਾਨੂੰ ਦੱਸਦਾ। ਔਰ ਗੁਰੂ ਕੇ ਪਿਆਰਿਓ, ਜਿੱਥੇ ਇਕੱਲੀ ਮਾਲਾ ਸੀ ਉਹ ਮਾਲਾ ਕਮਜ਼ੋਰ ਪੈ ਗਈ, ਕਿਉਂਕਿ ਉਹ ਜ਼ੁਲਮ ਦੇ ਅੱਗੇ ਅੜਨਾ ਖਲੋਤੀ, ਕਿਉਂ ਉਹਨਾਂ ਕੋਲ ਸ਼ਸਤਰ ਹੀ ਨਹੀਂ ਸੀ, ਹਥਿਆਰ ਹੀ ਨਹੀਂ ਸੀ, ਐਸਾ ਸਿਖਾਇਆ ਹੀ ਨਹੀਂ ਸੀ ਗਿਆ। ਅਤੇ ਜਿਨ੍ਹਾਂ ਲੋਕਾਂ ਨੂੰ ਸ਼ਸਤਰ ਵਿੱਦਿਆ ਸਿਖਾਈ ਜਾਂਦੀ ਸੀ ਉਹ ਜਰ ਜੋਰੂ ਜ਼ਮੀਨ ਦੀ ਖਾਤਰ ਜੰਗ ਯੁੱਧ ਲੜਦੇ ਸੀ। ਮਹਾਤਮਾ ਬੁੱਧ ਜੀ ਹੋਏ ਆਪਣੇ ਸਮੇਂ 'ਚ, ਉਹ ਰਾਜ ਭਾਗ ਛੱਡ ਕੇ ਠੂਠਾ ਫੜਿਆ ਉਹਨਾਂ ਨੇ, ਜਿਹੜੇ ਛੋਟੇ ਛੋਟੇ ਰਜਵਾੜੇ ਇਲਾਕੇ ਮਲਦੇ ਫਿਰਦੇ ਸੀ, ਇੱਕ ਦੂਜੇ ਦਾ ਖੂਨ ਵਹਾਉਂਦੇ ਸਨ, ਮਾਵਾਂ ਦੇ ਪੁੱਤ ਮਰਦੇ ਸੀ ਸਿਰਫ ਜ਼ਮੀਨ ਦੱਬਣ ਵਾਸਤੇ, ਉਹਨਾਂ ਨੇ ਆਪ ਭਿਕਸ਼ਾ ਪਾਤਰ ਪਕੜ ਕੇ ਕਿਹਾ ਮੈਂ ਰਾਜ ਛੱਡ ਦਿੱਤਾ, ਆਪਣੇ ਮਹਿਲ ਛੱਡ ਦਿੱਤੇ ਨੇ, ਅਤੇ ਧਰਮ ਕਮਾਓ ਲੋਕੋ, ਜ਼ੁਲਮ ਨਾ ਕਰੋ। ਤਾਂ ਹੋਇਆ ਇਹ ਕਿ ਲੋਕ ਤਾਂ ਭਾਵੇਂ ਸੁਧਰੇ ਉਹਨਾਂ ਦੇ ਸਮੇਂ 'ਚ, ਪਰ ਅਸ਼ੋਕ ਰਾਜੇ ਨੇ ਜਦੋਂ ਬੁੱਧ ਧਰਮ ਅਪਣਾਇਆ ਅਤੇ ਪਟਨਾ ਵਿਖੇ ਗੰਗਾ 'ਚ ਆਪਣੇ ਸ਼ਸਤਰ ਸੁੱਟ ਦਿੱਤੇ ਤਾਂ ਉਹ ਬੋਧੀ ਗੁਲਾਮ ਹੋਏ। ਗੁਲਾਮ ਹੋਏ ਤਾਂ 12 ਤੋਂ 13 ਲੱਖ ਬੋਧੀਆਂ ਦਾ ਕਤਲ ਹੋਇਆ ਬ੍ਰਾਹਮਣਾਂ ਵੱਲੋਂ ਹਿੰਦੁਸਤਾਨ 'ਚ। ਇਹ 2300 ਸਾਲ ਪਹਿਲਾਂ ਦੀ ਗੱਲ ਹੈ, ਤੁਸੀਂ ਪੁਰਾਣਾ ਇਤਿਹਾਸ ਪੜ੍ਹ ਕੇ ਵੇਖ ਸਕਦੇ। 12 ਲੱਖ ਤੋਂ ਲੈ ਕੇ 13 ਲੱਖ ਤੱਕ ਬੋਧੀਆਂ ਦਾ ਕਤਲੇਆਮ ਹੋਇਆ। ਉਹ ਫਿਰ ਜਿਹੜੇ ਬਚੇ ਛੱਡ ਕੇ ਦੌੜੇ, ਜਿੱਥੋਂ ਧਰਮ ਪੈਦਾ ਹੋਇਆ, ਬੁੱਧ ਮਤ ਜਿੱਥੋਂ ਸ਼ੁਰੂਆਤ ਹੋਈ, ਉੱਥੇ ਬਿਰਲਾ ਟਾਵਾਂ ਅੱਜ ਵੀ ਬੋਧੀ ਮਿਲਦਾ, ਬਿਰਲਾ ਟਾਵਾਂ ਕੋਈ ਮੱਠ ਮਿਲਦਾ। ਕਦੇ ਜਦੋਂ ਰਾਜ ਸੀ ਉਦੋਂ ਅਸ਼ੋਕ ਰਾਜੇ ਦੇ ਖਜ਼ਾਨੇ ਵਿੱਚੋਂ 64,000 ਬੋਧੀ ਪ੍ਰਚਾਰਕਾਂ ਦਾ ਭੋਜਨ ਚੱਲਦਾ ਸੀ। ਉਹਨਾਂ ਨੂੰ ਕਿਹਾ ਸੀ ਕਿ ਤੂੰ ਭਿੱਖਿਆ ਪਾਤਰ ਪਕੜ ਕੇ ਖੈਰ ਮੰਗਣ ਦੀ ਲੋੜ ਨਹੀਂ, ਮੇਰੇ ਖਜ਼ਾਨੇ ਵਿੱਚੋਂ ਤੁਹਾਡੇ ਵਾਸਤੇ ਪ੍ਰਬੰਧ ਹੋਏਗਾ। ਜਦੋਂ ਰਾਜ ਸਿੰਘ ਨੂੰ ਇਹ ਗੱਲ ਸੀ ਤਾਂ ਬਹੁਤ ਜ਼ਿਆਦਾ ਹਿੰਦੁਸਤਾਨ ਦੇ ਲੋਕ ਬੋਧੀ ਬਣੇ ਸਨ, ਕਿਉਂਕਿ ਰਾਜ ਕ੍ਰਿਸ਼ਮਾ ਤਾਕਤ ਹੈ। ਹਜ਼ੂਰ ਦਸਮ ਪਾਤਸ਼ਾਹ ਨੂੰ ਜਿਸ ਵੇਲੇ ਬਹਾਦਰ ਸ਼ਾਹ ਦੇ ਦਰਬਾਰ ਵਿੱਚ ਕਿਹਾ ਗਿਆ ਕਰਾਮਾਤ ਵਿਖਾਓ, ਤਾਂ ਹਜ਼ੂਰ ਨੇ ਕਿਹਾ ਸੀ ਕਿ ਤੁਹਾਡੇ ਬਾਦਸ਼ਾਹ ਦੇ ਮੁੱਖ ਵਿੱਚ ਜਿਹੜੀ ਜ਼ਬਾਨ ਹੈ ਇਹ ਕਰਾਮਾਤ ਹੀ ਤਾਂ ਹੈ। ਮਾਰੈ ਰਾਖੇ ਦੇਰ ਬਹੀਨਾ, ਇਸ ਮੁੱਖ ਮੈਂ ਲੱਖ ਅਜ਼ਮਤ ਪੀਨਾ। ਇਹ ਤੁਹਾਡੇ ਬਾਦਸ਼ਾਹ ਦੇ ਮੂੰਹ ਵਿੱਚ ਜਿਹੜੀ ਜ਼ਬਾਨ, ਇਹਦਾ ਫਰਮਾਨ ਜਾਰੀ ਹੁੰਦਾ, ਜਿਹਨੂੰ ਮਰਜ਼ੀ ਮਾਫ਼ ਕਰ ਦੇ, ਜਿਹਨੂੰ ਮਰਜ਼ੀ ਫਾਹ ਲਾ ਦੇ, ਇਹਦਾ ਫਰਮਾਨ ਚੱਲਦਾ ਹਿੰਦੁਸਤਾਨ 'ਚ, ਰੱਬ ਨੇ ਦਿੱਤੀ ਸ਼ਕਤੀ। ਕਹਿੰਦੇ ਨਹੀਂ, ਆਪਣੀ ਕਰਾਮਾਤ ਵਿਖਾਓ। ਤਾਂ ਹਜ਼ੂਰ ਨੇ ਖੀਸੇ 'ਚੋਂ ਸੋਨੇ ਦੀ ਮੋਹਰ ਕੱਢੀ। ਹਜ਼ੂਰ ਨੇ ਕਿਹਾ, ਸੱਯਦ ਪੁੱਛ ਰਿਹਾ ਸੀ ਸਵਾਲ, ਜਿਹੜਾ ਬਹਾਦਰ ਸ਼ਾਹ ਦਾ ਉਸਤਾਦ ਸੀ, ਸ਼ਹਿਜ਼ਾਦਾ ਮੌਜਮ ਦਾ ਉਸਤਾਦ ਸੱਯਦ ਮੁਸਲਮਾਨ, ਉਹ ਅੰਦਰੋਂ ਖੁਣਸ ਕੇ ਸਵਾਲ ਪੁੱਛ ਰਿਹਾ ਸੀ ਵੀ ਜੇ ਪੈਗੰਬਰ ਹਨ ਤਾਂ ਕਰਾਮਾਤ ਵਿਖਾਉਣ। ਸਤਿਗੁਰਾਂ ਨੂੰ ਕਹਿ ਰਿਹਾ ਸੀ ਪੈਗੰਬਰ ਦੀ ਨਿਸ਼ਾਨੀ ਕਰਾਮਾਤ ਤੁਸੀਂ ਵਿਖਾਓ। ਤਾਂ ਗੁਰੂ ਮਹਾਰਾਜ ਨੇ ਮੋਹਰ ਕੱਢੀ, ਤਾਂ ਕਿਹਾ, ਪਿੱਖ ਦਿਨਾਰ ਜੋ ਹਾਥ ਹਮਾਰਾ, ਇਹ ਅਜ਼ਮਤ ਲਿਓ ਦੁੱਤੀ ਨਿਹਾਰ। ਮਹਾਰਾਜ ਕਹਿੰਦੇ ਦੂਸਰੀ ਕਰਾਮਾਤ ਇਹ ਮਾਇਆ ਦਮੜੇ, ਇਹਨਾਂ ਨਾਲ ਵੀ ਬੜਾ ਕੁਝ ਹੁੰਦਾ, ਇਹ ਸ਼ਕਤੀ ਹੈ, ਇਹ ਚਾਹੀਦੀ ਹੈ ਵਿਅਕਤੀ ਪਾਸ, ਇਹਦੇ ਨਾਲ ਵੀ ਬੜਾ ਕੁਛ ਚੰਗਾ ਕੀਤਾ ਜਾ ਸਕਦਾ। ਤਾਂ ਕਹਿਣ ਲੱਗਾ, ਨਹੀਂ ਇਹ ਵੀ ਤਾਂ ਕਰਾਮਾਤ, ਇਹ ਤਾਂ ਮਾਇਆ ਦੀ ਕਰਾਮਾਤ ਹੋਈ ਨਾ, ਤੁਸੀਂ ਆਪਣੀ ਕਰਾਮਾਤ ਵਿਖਾਓ। ਤਾਂ ਜਦੋਂ ਉਹਨੇ ਕਿਹਾ ਆਪਣੀ ਕਰਾਮਾਤ ਵਿਖਾਓ, ਤਬ ਸਤਿਗੁਰ ਸ਼ਮਸ਼ੀਰ ਨਿਕਾਸੀ, ਸਭ ਮੈਂ ਛਟਾ ਸਮਾਨ ਪ੍ਰਕਾਸ਼, ਸਭ ਕੇ ਮੁੱਖ ਪੀਤ ਹੋਏ ਗਏ। ਜਦੋਂ ਸਤਿਗੁਰਾਂ ਨੇ ਤਲਵਾਰ ਕੱਢੀ ਨਾ ਸ੍ਰੀ ਸਾਹਿਬ, ਅਤੇ ਉਹ ਕੰਧ ਨਾਲ ਵੱਜਾ ਜਾ ਕੇ, ਮਤਲਬ ਵੱਢ ਵੀ ਸਕਦੇ ਸੀ ਗੁਰੂ ਮਹਾਰਾਜ, ਨਹੀਂ ਹਜ਼ੂਰ ਨੇ ਵਿਖਾਇਆ ਵੀ ਇਹ ਕਰਾਮਾਤ ਹੈ, ਇਸ ਤਲਵਾਰ ਨਾਲ, ਇਸ ਸ਼ਕਤੀ ਨਾਲ ਵੀ ਬੜਾ ਕੁਝ ਹੁੰਦਾ। ਤਾਂ ਗੁਰੂ ਕੇ ਪਿਆਰਿਓ, ਇਸ ਵਾਸਤੇ ਜਿਹਨਾਂ ਕੋਲ ਤਲਵਾਰ ਸ਼ਕਤੀ ਨਹੀਂ ਸੀ, ਇਕੱਲੀ ਮਾਲਾ ਸੀ, ਉਹ ਮਾਲਾ ਬੁਜ਼ਦਲ ਬਣ ਗਈ, ਗਮਰੁੱਠ ਜਿਹਾ ਹੋ ਗਿਆ, ਪੇਸ਼ਾ ਇਹ ਸਾਡੇ ਵੱਸ ਦਾ ਕੰਮ ਨਹੀਂ, ਪਹਾੜਾਂ ਕੰਧਰਾਂ 'ਚ ਵੜੇ ਸਾਧੂ ਸੰਤ। ਪਰ ਸਤਿਗੁਰੂ ਨਾਨਕ ਦੇਵ ਜੀ ਨੇ ਜਿੱਥੇ ਸੱਚੇ ਅਕਾਲ ਪੁਰਖ ਪਰਮਾਤਮਾ ਇੱਕ ਨਾਲ ਜੋੜਿਆ, ਪਹਿਲਾਂ ਬੰਦਗੀ ਵਾਲੇ ਬੰਦੇ ਪੈਦਾ ਕੀਤੇ, ਪੰਜਵੇਂ ਜਾਮੇ ਤੱਕ ਸ਼ੁਭ ਗੁਣ ਬੰਦਗੀ, ਪਰਮਾਤਮਾ ਦਾ ਸਿਮਰਨ, ਸਾਰੇ ਸ਼ੁਭ ਗੁਣ ਜਿਹੜੇ ਚਾਹੀਦੇ ਹਨ ਮਨੁੱਖ ਦੇ ਅੰਦਰ ਪੰਜਵੇਂ ਜਾਮੇ ਤੱਕ, ਅਤੇ ਜਦੋਂ ਸ਼ਾਂਤਮਈ ਢੰਗ ਨਾਲ ਚੱਲਦਿਆਂ ਸਤਿਗੁਰਾਂ ਦੀ ਸ਼ਹਾਦਤ ਹੋਈ ਲਾਹੌਰ ਵਿਖੇ, ਫਿਰ ਉਹਨਾਂ ਸਤਿਗੁਰਾਂ ਛੇਵੇਂ ਜਾਮੇ 'ਚ ਇੱਕ ਛੇਵਾਂ ਪਿਆਲਾ ਬੀਰ ਰਸ ਦਾ ਨਾਲ ਜਾਰੀ ਕੀਤਾ ਵੀ ਧਰਮ ਦੀ ਰਾਖੀ ਤਲਵਾਰ ਨਾਲ ਹੋਏਗੀ। ਜੇ ਉਹਨਾਂ ਕੋਲ ਤਲਵਾਰ ਆ ਤਾਂ ਸਾਨੂੰ ਵੀ ਰੱਬ ਨੇ, ਪਰਮਾਤਮਾ ਨੇ ਸਾਰਿਆਂ ਨੂੰ ਪੈਦਾ ਕੀਤਾ, ਤਲਵਾਰ ਨੂੰ ਰੋਕਣ ਵਾਸਤੇ ਤਲਵਾਰ ਚਾਹੀਦੀ। ਤਾਂ ਢਾਲਾਂ ਤਲਵਾਰਾਂ, ਨਿਜੇਬਾਜ਼ੀ, ਘੋੜ ਸਵਾਰੀ, ਇਹ ਜੰਗੀ ਵਿਆਸ ਸਿੱਖਾਂ ਤੋਂ ਕਰਾਏ, ਪਰ ਕਦੇ ਵੀ ਚੜ੍ਹ ਕੇ ਨਹੀਂ ਗਏ ਸਤਿਗੁਰੂ। ਚਾਰ ਜੰਗ ਲੜੇ, ਬਾਦਸ਼ਾਹ ਦੀ ਫੌਜ ਚੜ੍ਹ ਕੇ ਆਉਂਦੀ ਰਹੀ, ਗੁਰੂ ਦੇ ਸਿੱਖ ਸਤਿਗੁਰਾਂ ਦੀ ਰਹਿਨੁਮਾਈ ਹੇਠ ਲੜਦੇ ਰਹੇ, ਅਤੇ ਚਾਰੇ ਜੰਗਾਂ ਸਤਿਗੁਰਾਂ ਨੇ ਜਿੱਤੀਆਂ। ਮੈਦਾਨੇ ਜੰਗ 'ਚ ਆਪ ਛੇਵੇਂ ਪਾਤਸ਼ਾਹ ਲੜਦੇ ਰਹੇ, ਔਰ ਇਹ ਬਿਰਤ ਪਾਈ, ਇਹ ਧਰਮ ਦੀਆਂ ਨੀਹਾਂ ਪੱਕੀਆਂ ਕਰਨ ਵਾਸਤੇ ਸਤਿਗੁਰੂ ਮਹਾਰਾਜ ਨੇ ਐਸਾ ਕੀਤਾ। ਔਰ ਇੱਕ ਵਾਰੀ ਇੱਕ ਪੰਡਿਤ ਆਇਆ ਸਤਿਗੁਰੂ ਹਰਗੋਬਿੰਦ ਸਾਹਿਬ ਦੇ ਦਰਬਾਰ 'ਚ, ਕਹਿਣ ਲੱਗਾ, ਪਾਤਸ਼ਾਹ ਤੁਸੀਂ ਤਲਵਾਰ ਕਿਉਂ ਚੁੱਕੀ ਹੈ? ਤਾਂ ਸਤਿਗੁਰੂ ਮਹਾਰਾਜ ਦੇ ਪਿਛਲੇ ਪਾਸੇ ਖਲੋਤਾ ਸੀ ਸੁਥਰੇ ਸ਼ਾਹ, ਉਸ ਨੇ ਉਸ ਪੰਡਿਤ ਵੱਲ ਨੂੰ ਵੇਖ ਕੇ ਆਪਣਾ ਮੂੰਹ ਵਿੰਗਾ ਟੇਢਾ ਜਿਹਾ ਕਰਕੇ, ਜਿਵੇਂ ਜੀਭ ਕੱਢ ਕੇ ਦੰਦੀਆਂ ਜਿਹੀਆਂ ਖਰਾਈਆਂ, ਅਤੇ ਮਹਾਰਾਜ ਚੁੱਪ ਰਹੇ। ਅਤੇ ਪੰਡਿਤ ਨੇ ਕਿਹਾ ਵੀ ਮਹਾਰਾਜ, ਉਹ ਜੋ ਤੁਹਾਡੇ ਪਿੱਛੇ ਖਲੋਤਾ, ਉਹ ਮੈਨੂੰ ਝੇਡਾਂ ਕਰਦਾ, ਮਖੌਲ ਕਰਦਾ। ਮਹਾਰਾਜ ਕਹਿੰਦੇ, ਉਹਦਾ ਖਿਆਲ ਛੱਡ, ਆਪਣਾ ਸਵਾਲ ਕਰ। ਉਹਨੇ ਕਿਹਾ, ਮਹਾਰਾਜ ਸਵਾਲ ਉਹੀ ਹੈ ਵੀ ਤੁਸੀਂ ਤਲਵਾਰ ਕਿਉਂ ਚੁੱਕੀ? ਤਾਂ ਸੁਥਰੇ ਸ਼ਾਹ ਨੇ ਫਿਰ ਉਹਦਾ ਮੂੰਹ ਚੜਾਇਆ, ਉਹ ਫਿਰ ਅੱਗ ਬਗੋਲਾ ਹੋਇਆ। ਤੀਜੀ ਵਾਰੀ ਜਦੋਂ ਚੜਾਇਆ ਤਾਂ ਉਹਦੇ ਹੱਥ 'ਚ ਡੰਡਾ ਸੀ। ਕਹਿੰਦਾ, ਮੈਂ ਤੇਰੇ ਸਿਰ 'ਚ ਡੰਡਾ ਮਾਰਾਂਗਾ, ਤੂੰ ਮੇਰੀ ਬੇਇੱਜ਼ਤੀ ਕਰ ਰਿਹਾ, ਮਖੌਲ ਕਰਦਾ। ਮਹਾਰਾਜ ਕਹਿੰਦੇ, ਤੇਰੇ ਸਵਾਲ ਦਾ ਜਵਾਬ ਇਹੀ ਆ, ਤੂੰ ਦੱਸ, ਤੈਨੂੰ ਕੋਈ ਗਾਲ ਨਹੀਂ ਕੱਢੀ, ਮੰਦਾ ਲਫਜ਼ ਨਹੀਂ ਬੋਲਿਆ, ਸਿਰਫ ਆਪਣਾ ਮੂੰਹ ਵਿੰਗਾ ਟੇਢਾ ਕਰਕੇ ਤੈਨੂੰ ਉਹਨੇ ਚੜਾਇਆ, ਅਤੇ ਤੂੰ ਕ੍ਰੋਧ 'ਚ ਆ ਕੇ ਡੰਡਾ ਮਾਰਨ ਲਈ ਤਿਆਰ ਹੋ ਗਿਆ, ਅਤੇ ਜੋ ਸਾਡੇ ਇਸ ਸਿੱਖ ਮਤ ਦੇ ਰਹਿਬਰ ਸਨ, ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਪੰਜਵੇਂ ਵਾਰਸ, ਕੀ ਤੈਨੂੰ ਪਤਾ ਕਿ ਉਹਨਾਂ ਦਾ ਕੋਈ ਦੋਸ਼ ਨਹੀਂ ਸੀ, ਕੋਈ ਪਾਪ ਕੀਤਾ ਸੀ? ਕਿਸੇ ਨਾਲ ਵਧੀਕੀ ਕੀਤੀ, ਕਿਸੇ ਦਾ ਖਿੱਤਾ ਮੱਲਿਆ, ਕਿਸੇ ਦਾ ਘਰ ਢਾਇਆ, ਉਹਨਾਂ ਨੂੰ ਤੱਤੀ ਤਵੀ 'ਤੇ ਬਿਠਾ ਕੇ ਸਾਡੇ ਪਿਤਾ ਜੀ ਨੂੰ ਸ਼ਹੀਦ ਕੀਤਾ? ਦੱਸ, ਜਿਹਦੇ ਪਿਤਾ ਨੂੰ ਤੱਤੀ ਤਵੀ 'ਤੇ ਬਿਠਾ ਕੇ ਸ਼ਹੀਦ ਕੀਤਾ ਜਾਏਗਾ, ਉਹ ਤਲਵਾਰ ਨਹੀਂ ਚੁੱਕੇਗਾ? ਚੁੱਕਣੀ ਜਾਇਜ਼ ਹੈ ਕਿ ਨਹੀਂ? ਤੂੰ ਤਾਂ ਡੰਡਾ ਮਾਰਨ ਲੱਗਾ ਸਿਰ 'ਚ, ਹਾਲਾਂਕਿ ਉਹ ਸਿੱਖ ਨੇ ਤੈਨੂੰ ਕੁਝ ਕਿਹਾ ਨਹੀਂ, ਕੋਈ ਮੰਦਾ ਲਫ਼ਜ਼ ਨਹੀਂ ਬੋਲਿਆ, ਕੋਈ ਗਾਲ ਨਹੀਂ ਕੱਢੀ, ਚੁੱਪ ਕਰ ਗਿਆ ਪੰਡਿਤ। ਔਰ ਇਸੇ ਤਰ੍ਹਾਂ ਮਾਧੋ ਦਾਸ ਬਰਾਗੀ ਦੇ ਤਿੰਨ ਗੁਰੂ ਹੋਏ ਨੇ, ਇੱਕ ਜਾਨਕੀ ਪ੍ਰਸਾਦ ਵੈਸ਼ਨਵ ਅਤੇ ਦੂਸਰਾ ਸਮਰੱਥ ਰਾਮਦਾਸ ਬਰਾਗੀ, ਤੀਸਰਾ ਜੋਗੀ ਅੱਗੜਨਾਥ ਹਜ਼ੂਰ ਸਾਹਿਬ ਵਾਲਾ, ਅਤੇ ਚੌਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਗੁਰੂ ਬਣੇ, ਜਿਨ੍ਹਾਂ ਨੇ ਉਹਨੂੰ ਬੰਦਾ ਸਿੰਘ ਬਹਾਦਰ ਬਣਾਇਆ। ਪਹਿਲਾਂ ਮਾਧੋ ਦਾਸ ਬਰਾਗੀ ਸੀ, ਉਹ ਸਮਰੱਥ ਰਾਮਦਾਸ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨਾਨਕ ਮਤੇ ਵਾਲਾ ਪਿੱਪਲ ਹਰਾ ਭਰਾ ਕਰਕੇ ਅਤੇ ਜਿਹੜਾ ਸਾਧੂ ਅਲਮਸ ਸੀ ਉਹਨੂੰ ਦਰਸ਼ਨ ਦੇ ਕੇ ਵਾਪਸ ਆ ਰਹੇ ਸਨ, ਤਾਂ ਜਿਹੜੀਆਂ 22 ਰਿਆਸਤਾਂ ਹਨ, 22 ਧਾਰ ਦੇ ਰਾਜੇ ਤੁਸੀਂ ਸੁਣੇ, ਇਹ 22 ਰਿਆਸਤਾਂ ਪਹਾੜੀ, ਇਹਨਾਂ ਵਿੱਚੋਂ ਗੜਵਾਲ ਸ਼੍ਰੀਨਗਰ ਦੀ ਰਾਜਧਾਨੀ ਸੀ, ਸ਼੍ਰੀਨਗਰ ਕਸ਼ਮੀਰ ਵਾਲਾ ਨਹੀਂ, ਦੂਜਾ ਗੜਵਾਲ ਦੀ ਰਾਜਧਾਨੀ। ਇੱਥੇ ਸਮਰੱਥ ਰਾਮਦਾਸ ਮਿਲਿਆ ਅਤੇ ਇਹਨੇ ਪੁੱਛਿਆ ਵੀ ਇਹ ਕੌਣ ਹਨ, ਸ਼ਾਹੀ ਠਾਠ ਬਾਠ ਫੌਜਾਂ ਘੋੜੇ, ਤਾਂ ਕਿਹਾ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ 6ਵੇਂ ਵਾਰਸ। ਕਹਿਣ ਲੱਗਾ ਹੱਦ ਹੋ ਗਈ, ਗੁਰੂ ਨਾਨਕ ਸਾਹਿਬ ਤਾਂ ਫਕੀਰ ਹੋਏ ਨੇ, ਤਾਂ ਇਹਨਾਂ ਨੇ ਸ਼ਸਤਰ ਕਿਉਂ ਉਠਾਏ? ਤਾਂ ਉਸ ਵੇਲੇ ਕਹਿੰਦਾ ਮੈਂ ਤੁਹਾਡੇ ਗੁਰੂ ਨੂੰ ਮਿਲਣਾ ਚਾਹੁੰਦਾ। ਅਤੇ ਜਦੋਂ ਸਮਰੱਥ ਰਾਮਦਾਸ ਸਤਿਗੁਰਾਂ ਨੂੰ ਮਿਲਿਆ ਅਤੇ ਉਹਨੇ ਸਵਾਲ ਕੀਤਾ ਵੀ ਇਹ ਕੀ ਮੈਂ ਵੇਖ ਰਿਹਾ? ਮਹਾਰਾਜ ਕਹਿਣ ਲੱਗੇ ਅੰਦਰ ਫਕੀਰੀ ਬਾਹਰ ਮੀਰੀ, ਸਾਡੇ ਅੰਦਰ ਉਹੀ ਫਕੀਰੀ ਹੈ ਗੁਰੂ ਨਾਨਕ ਸਾਹਿਬ ਵਾਲੀ, ਪਰ ਫਕੀਰੀ ਦੀ ਰਾਖੀ ਵਾਸਤੇ ਅਸੀਂ ਮੀਰੀ ਧਾਰਨ ਕੀਤੀ, ਫਕੀਰੀ ਦੀ ਰਾਖੀ ਲਈ ਮੀਰੀ ਧਾਰਨ ਕੀਤੀ, ਸ਼ਸਤਰ ਫੜੇ ਹਨ। ਤਾਂ ਉਹ ਸਤਿਗੁਰਾਂ ਦੇ ਬਚਨਾਂ ਤੋਂ ਕਾਇਲ ਹੋਇਆ, ਕਹਿਣ ਲੱਗਾ ਇਹਾ ਬਾਤ ਮੋਹੇ ਭਾਵਤੀ ਹੈ। ਫਿਰ ਇਹਦਾ ਚੇਲਾ ਹੋਇਆ ਸ਼ਿਵਾਜੀ ਮਰਾਟਾ, ਇਹਨੇ ਉਹਨੂੰ ਸਬਕ ਪੜ੍ਹਾਇਆ, ਸਿੱਖਿਆ ਦਿੱਤੀ ਕਿ ਦੇਸ਼ ਮੁਲਕ ਪ੍ਰਜਾ ਦੀ ਰਾਖੀ ਕਰਨ ਲਈ ਸ਼ਸਤਰ ਚੁੱਕ, ਤੂੰ ਮੇਰਾ ਚੇਲਾ ਹੈ ਅਤੇ ਸ਼ਸਤਰ ਫੜ ਕੇ ਮੁਲਕ ਦੀ ਦੇਸ਼ ਦੀ ਰਾਖੀ ਕਰ। ਇਸ ਪ੍ਰਕਾਰ ਸਾਧ ਸੰਗਤ ਜੀ, ਇਹ ਹੋਲਾ ਮਹੱਲਾ ਇਸ ਗੱਲ ਦਾ ਪ੍ਰਤੀਕ, ਸ਼ਾਸਤਰ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਬ੍ਰਹਮ ਵਿੱਦਿਆ ਧਾਰਮਿਕ ਵਿੱਦਿਆ, ਜਿੰਨੇ ਧਰਮ ਗ੍ਰੰਥ ਹਨ ਚਾਹੇ ਕਿਸੇ ਮਤ ਦੇ, ਕੁਰਾਨ ਸ਼ਰੀਫ ਹੋਵੇ, ਭਗਵਤ ਗੀਤਾ, ਮਹਾਂਭਾਰਤ, ਰਮਾਇਣ, ਕੋਈ ਹੋਵੇ, ਉਹਦਾ ਕਦੇ ਨਿਰਾਦਰ ਨਹੀਂ ਕਰਨਾ ਹੈ। ਸ਼ਾਸਤਰਾਂ 'ਚ ਚੰਗੀ ਸਿੱਖਿਆ, ਉਪਦੇਸ਼ ਚੰਗਾ ਲਿਖਿਆ, ਚੰਗੀ ਪ੍ਰੇਰਣਾ ਹੈ, ਇਨਸਾਨ ਨੂੰ ਇਨਸਾਨ ਬਣਾਉਣ ਵਾਸਤੇ ਉਪਦੇਸ਼ ਹੈ, ਕੋਈ ਬੁਰੀ ਬਾਤ ਥੋੜ੍ਹੀ ਹੈ। ਖਾਲਸਾ ਪੰਥ ਕਿਸੇ ਧਰਮ ਦਾ ਵਿਰੋਧੀ ਨਹੀਂ ਪੈਦਾ ਕੀਤਾ ਸਤਿਗੁਰੂ ਜੀ ਨੇ, ਨਹੀਂ, ਵੇਖ ਲਓ ਮੁਸਲਮਾਨਾਂ ਦਾ ਰਾਜ ਸੀ ਜਿਵੇਂ ਗੁਰੂ ਨਾਨਕ ਸਾਹਿਬ ਪ੍ਰਗਟ ਹੋਏ, ਪਰ ਜਿਹੜੇ ਰਾਏ ਬੁਲਾਰ ਖਾਨ ਸਾਹਿਬ ਸੀ, ਸਤਿਗੁਰੂ ਜੀ ਮੁਹੱਬਤ ਕਰਦੇ ਸਨ ਤਾਂ 757 ਮਰੱਬੇ ਜ਼ਮੀਨ ਗੁਰੂ ਨਾਨਕ ਸਾਹਿਬ ਦੇ ਨਾਂ ਲਵਾਈ ਹੈ ਨਾ ਰਾਏ ਬੁਲਾਰ ਨੇ, ਚੇਤੇ ਰਹੇ। ਕਿਸੇ ਸਨਾਤਨ ਮਤ ਦੇ ਰਹਿਬਰ ਅੱਗੇ, ਅਵਤਾਰ ਅੱਗੇ ਮੁਸਲਮਾਨ ਜਾਂ ਈਸਾਈ ਮਤ ਦੇ ਲੋਕ ਨਹੀਂ ਚੁਗੇ ਹਨ। ਔਰ ਮੁਸਲਮਾਨ ਈਸਾਈ ਤਾਂ ਚਲੋ ਬਾਅਦ 'ਚ ਪ੍ਰਚਲਿਤ ਹੋਏ ਇੰਡੀਆ 'ਚ ਆਏ, ਪਹਿਲਾਂ ਇਸਲਾਮ ਤਾਂ ਹੈਗਾ ਸੀ ਸਤਿਗੁਰਾਂ ਦੇ ਵਕਤ, ਤਾਂ ਹਿੰਦੂ ਮਤ ਦੇ ਲੋਕ ਮੁਸਲਿਮ ਪੈਗੰਬਰ ਦੇ ਅੱਗੇ ਨਹੀਂ ਚੁਗੇ ਹਨ ਔਰ ਇੱਕ ਦੂਜੇ ਨਾਲ ਬਰਖਲਾ ਸੀ। ਪਰ ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਪ੍ਰੇਮ ਵੰਡਿਆ ਸੰਸਾਰ 'ਚ, ਅਤੇ ਮੁਸਲਮਾਨ ਵੀ ਸੱਚੇ ਸੁੱਚੇ ਹਿਰਦੇ ਦੀ ਸਫਾਈ ਵਾਲੇ, ਸਾਫ਼ ਨੀਅਤ ਵਾਲੇ, ਸੱਚ ਨੂੰ ਪਛਾਣਨ ਵਾਲੇ, ਸਤਿਗੁਰਾਂ ਤੋਂ ਕਾਇਲ ਹੋਏ, ਸ਼ਰਧਾਲੂ ਬਣੇ, ਪ੍ਰੇਮੀ ਬਣੇ। ਔਰ ਸਾਈਂ ਮੀਆਂ ਮੀਰ ਜੀ, ਸਤਿਗੁਰੂ ਅਰਜਨ ਦੇਵ ਮਹਾਰਾਜ ਨਾਲ ਸੰਬੰਧ ਰਿਹਾ, 6ਵੇਂ ਪਾਤਸ਼ਾਹ ਜਦੋਂ ਲਾਹੌਰ ਗਏ ਤਾਂ ਅੱਗੋਂ ਦੀ ਚੱਲ ਕੇ ਆਏ ਸਾਈਂ ਮੀਆਂ ਮੀਰ ਜੀ, ਰਕਾਬ ਚੁੰਮੀ, ਸਤਿਗੁਰਾਂ ਦੇ ਘੋੜੇ ਦੀ ਰਕਾਬ ਨੂੰ ਚੁੰਮਿਆ ਉਸਨੇ। ਤਾਂ ਇਸ ਤਰ੍ਹਾਂ ਉਦੋਂ ਵੀ ਕੱਟੜ ਸ਼ਾਹਜਹਾਨ ਵਰਗੇ ਨਾਰਾਜ਼ ਹੋਏ ਸੀ ਕਿ ਐਸਾ ਕਿਉਂ ਕੀਤਾ, ਪਰ ਜਿਹੜੇ ਸੱਤ ਧਰਮ 'ਤੇ ਚੱਲਣ ਵਾਲੇ ਲੋਕ ਹਨ ਉਹਨਾਂ ਦੇ ਅੰਦਰ ਮਜ਼ਹਬੀ ਤਵੱਸਵ ਨਹੀਂ ਹੁੰਦਾ। ਔਰ ਇਸੇ ਤਰ੍ਹਾਂ ਔਰੰਗਜ਼ੇਬ ਬਾਦਸ਼ਾਹ ਸੀ ਸਤਿਗੁਰਾਂ ਦਾ ਵਿਰੋਧੀ, ਪਰ ਉਸੇ ਇਸਲਾਮ ਦੇ ਪੈਰੋਕਾਰ ਪੀਰ ਬੁੱਧੂ ਸ਼ਾਹ ਜੀ ਸਤਿਗੁਰੂ ਕਲਗੀਧਰ ਪਾਤਸ਼ਾਹ ਵਾਸਤੇ ਆਪਣੇ 4 ਪੁੱਤ ਜੰਗ 'ਚ ਝੋਕ ਦਿੰਦੇ ਆ ਭੰਗਾਣੀ ਦੇ ਯੁੱਧ ਵਿੱਚ, ਅਤੇ 700 ਮੁਰੀਦ, ਅਤੇ ਕਿਹਾ ਕਿ ਜੰਗ ਜਿੱਤਣ ਤੋਂ ਬਾਅਦ ਗੁਰੂ ਸਾਹਿਬ ਨੂੰ ਮਿਲਾਂਗੇ, ਪਹਿਲਾਂ ਜੰਗ ਲੜ ਲਈਏ। ਇਸ ਤਰ੍ਹਾਂ ਦੀ ਭਾਵਨਾ ਅੰਦਰ ਕੀ ਕਾਰਨ? ਕਿਉਂਕਿ ਸਤਿਗੁਰੂ ਮਹਾਰਾਜ ਕਿਸੇ ਨਾਲ ਵਿਤਕਰਾ ਨਹੀਂ ਕਰਦੇ, ਕਿਸੇ ਧਰਮ ਦੇ ਵਿਰੋਧੀ ਨਹੀਂ। ਸਤਿਗੁਰੂ ਨਾਨਕ ਦੇਵ ਜੀ ਮਨੁੱਖਤਾ ਨੂੰ ਸੱਤ ਧਰਮ ਦਾ ਰਾਹ ਵਿਖਾਇਆ, ਔਰ ਨਾਲ ਕਿਹਾ ਕਿ ਇਹ ਜਰਵਾਣੇ ਲੋਕ, ਇਹ ਜ਼ੁਲਮੀ ਲੋਕ, ਇਹ ਲੋਕਾਂ ਦੇ ਹੱਕਾਂ 'ਤੇ ਡਾਕੇ ਮਾਰਨ ਵਾਲੇ, ਪ੍ਰਜਾ ਦੀਆਂ ਇੱਜ਼ਤਾਂ ਰੋਲਣ ਵਾਲੇ, ਇਹਨਾਂ ਦਾ ਬੂਥਾ ਭੰਨਣ ਵਾਸਤੇ ਸ਼ਸਤਰ ਫੜੋ, ਧਰਮ ਦੀ ਖਾਤਰ ਲੜੋ। ਔਰ ਇਹੀ ਗੱਲ ਸੀ, ਇਹੀ ਜਜ਼ਬਾ ਕਿ ਗੁਰੂ ਦੇ ਸਿੱਖ ਹੁਣ ਤੱਕ ਜਾਨਾਂ ਹੂਲ ਕੇ ਜ਼ੁਲਮ ਦੇ ਖਿਲਾਫ ਲੜਦੇ ਚਲੇ ਆ ਰਹੇ ਨੇ, ਸਾਨੂੰ ਆਪਣੇ ਸਤਿਗੁਰੂ ਮਹਾਰਾਜ ਦਾ ਬਖਸ਼ਿਆ ਵਿਰਸਾ ਵਿਰਾਸਤ ਇਹ ਸਾਂਭ ਕੇ ਰੱਖਣਾ ਚਾਹੀਦਾ ਕਿ ਸਤਿਗੁਰਾਂ ਦਾ ਜੋ ਸਿਧਾਂਤ ਆ ਉਹਦੇ ਅਨੁਸਾਰ ਚੱਲੀਏ। ਇੱਕ ਚੇਤੇ ਰਹੇ, ਆਮ ਤੌਰ 'ਤੇ ਇੱਕ ਤੁਲਸੀ ਦਾ ਬਚਨ ਲੋਕ ਪੜ੍ਹਦੇ ਨੇ ਤੁਲਸੀਦਾਸ ਦਾ, ਭਈ ਜਨਨੀ ਜਨੇ ਤੋਂ ਭਗਤ ਜਨ ਕਹਿ ਦਾਤਾ ਕਹਿ ਸੂਰ, ਨਾਹੇ ਤੋਂ ਜਨਨੀ ਬਾਂਝ ਰਹੇ ਕਾਹੇ ਗਵਾਵੇ ਨੂਰ। ਅਤੇ ਇਹ ਪੰਕਤੀਆਂ ਪੜ੍ਹ ਸੁਣ ਕੇ ਕਈ ਵਾਰੀ ਅਸੀਂ ਸਮਝ ਲੈਂਦੇ ਹਾਂ ਸਧਾਰਨ ਸਿੱਖ, ਭਈ ਭਗਤ ਸੂਰਮਾ ਅਤੇ ਦਾਨੀ ਤਿੰਨੇ ਬਰਾਬਰ ਨੇ। ਨਹੀਂ ਨਹੀਂ, ਬਰਾਬਰ ਬਿਲਕੁਲ ਨਹੀਂ ਹਨ। ਤੁਲਸੀ ਜੀ ਦੇ ਕਹਿਣ ਦਾ ਮਨੋਰਥ ਹੈ ਪਹਿਲਾਂ ਤਾਂ ਭਗਤ ਹੋਵੇ, ਜਨਨੀ ਜਣੇ ਤੋਂ ਭਗਤ ਜਾਂ, ਭਗਤ ਦਾ ਦਰਜਾ ਸਭ ਤੋਂ ਉੱਤੇ। ਨਹੀਂ ਭਗਤ ਫਿਰ ਦਾਨੀ ਤਾਂ ਹੋਵੇ ਨਾ, ਘੱਟੋ ਘੱਟ ਦਾਨੀ ਜਾਂ ਫਿਰ ਸੂਰਮਾ ਹੋਵੇ। ਪਰ ਇਹ ਚੇਤੇ ਰੱਖਣਾ, ਜੋ ਭਗਤ ਨਹੀਂ ਹੈ ਉਹ ਇਕੱਲਾ ਸੂਰਮਾ ਹੋਵੇਗਾ ਅਤੇ ਤਲਵਾਰ ਨਾਲ ਧੱਕਾ ਕਰੇਗਾ। ਜਿਹੜਾ ਅੰਦਰੋਂ ਕਾਮ ਕ੍ਰੋਧ ਮੋਹ ਲੋਭ ਹੰਕਾਰ ਦੇ ਅਧੀਨ ਹੈ, ਉਹ ਆਪਣੀਆਂ ਵਾਸ਼ਨਾਵਾਂ ਦੀ ਪੂਰਤੀ ਲਈ ਤਲਵਾਰ ਦੀ ਗਲਤ ਵਰਤੋਂ ਕਰੇਗਾ। ਅਤੇ ਹੁੰਦੀ ਹੈ ਇਹ ਸੰਸਾਰ 'ਚ, ਜੇ ਸਤਿਗੁਰਾਂ ਦੀ ਸਿੱਖਿਆ ਨੂੰ ਅਪਣਾ ਕੇ ਸਿੱਖ ਸਾਰੇ ਚੱਲਦੇ ਨੇ ਅਤੇ ਤਾਂ ਹੀ ਜ਼ੁਲਮ ਨੂੰ ਮੇਟ ਕੇ ਖਾਰੇ ਸਮੁੰਦਰ 'ਚ ਪੁੱਟ ਕੇ ਸੁੱਟਿਆ ਖਾਲਸੇ ਨੇ, ਅਤੇ 40-50 ਸਾਲ ਧਰਮ ਦਾ ਰਾਜ ਪੰਜਾਬ ਦੇ ਖਿੱਤੇ 'ਚ ਕੀਤਾ, 40 ਸਾਲ ਸ਼ੇਰੇ ਪੰਜਾਬ ਜਿਉਂਦਾ ਰਿਹਾ, 10 ਸਾਲ ਉਹਦੀ ਮੜੀ ਰਾਜ ਕਰੀ ਗਈ ਇਤਿਆਦਿਕ। ਅਤੇ ਇਹ ਸੰਸਾਰ ਵਰਲਡ ਦੇ ਅਨੈਲਿਸਿਸ ਲੋਕ ਜਿਹੜੇ ਉਹ ਮੰਨਦੇ ਨੇ ਕਿ 2000 ਸਾਲ ਵਿੱਚ ਸਭ ਤੋਂ ਸ਼੍ਰੋਮਣੀ ਐਮਪਾਇਰ ਸ਼ਾਸਕ ਰਾਜ ਕਰਨ ਵਾਲਾ ਸ਼ੇਰੇ ਪੰਜਾਬ ਹੋਇਆ, ਇਹਦਾ ਦਰਜਾ ਉੱਤੇ। ਉਹਦੇ ਆਪਣੇ ਜੀਵਨ ਵਿੱਚ ਢਲਿਆਈਆਂ ਆਈਆਂ, ਪਰ ਪ੍ਰਜਾ ਵਾਸਤੇ ਉਹ ਚੰਗਾ ਸ਼ਾਸਕ ਸੀ। ਚਾਹੇ ਹਿੰਦੂ, ਚਾਹੇ ਮੁਸਲਮਾਨ, ਚਾਹੇ ਸਿੱਖ, ਸਾਰਿਆਂ ਵਾਸਤੇ ਉਹਨੇ ਚੰਗਾ ਰਾਜ ਪੰਜਾਬ ਦੀ ਧਰਤੀ 'ਤੇ ਕੀਤਾ। ਕਾਰਨ ਸਤਿਗੁਰਾਂ ਦੀ ਸਿੱਖਿਆ ਸੀ, ਉਹਦੇ ਕੋਲ ਰਾਜ ਸੀ ਪਰ ਨਾਲ ਸਤਿਗੁਰੂ ਮਹਾਰਾਜ ਦੀ ਸਿੱਖਿਆ ਦਾ ਕੁੰਡਾ ਸੀ ਉੱਤੇ। ਇਸ ਕਰਕੇ ਉਹਦੇ ਰਾਜ ਵਿੱਚ ਜ਼ੁਲਮ ਨਹੀਂ ਹੋਇਆ, ਉਹਨੇ ਜ਼ੁਲਮ ਨਹੀਂ ਕੀਤਾ। ਤਾਂ ਕਰਕੇ ਸਾਧ ਸੰਗਤ ਜੀ, ਸਤਿਗੁਰੂ ਮਹਾਰਾਜ ਨੇ ਮਾਲਾ ਅਤੇ ਤਲਵਾਰ ਨੂੰ ਇਕੱਠਿਆਂ ਕੀਤਾ, ਸ਼ਾਸਤਰ ਅਤੇ ਸ਼ਸਤਰ ਨੂੰ ਇਕੱਠਿਆਂ ਕੀਤਾ। ਦੋਵੇਂ ਚੀਜ਼ਾਂ ਚੰਗੀਆਂ ਹਨ, ਮੁੱਢ ਸ਼ਾਸਤਰ ਹੈ ਅਤੇ ਫਿਰ ਨਾਲ ਸ਼ਾਸਤਰਾਂ ਦੀ ਰੱਖਿਆ ਲਈ ਸ਼ਸਤਰ ਹੈ, ਹਥਿਆਰ ਹੈ। ਸੋ ਇਸ ਵਾਸਤੇ ਇਹ ਫਿਲਾਸਫੀ ਬਹੁਤ ਵੱਡੀ ਆ। ਅਤੇ ਐਤਵਾਰ ਦੇ ਦੀਵਾਨ 'ਚ ਜਿੰਨਾ ਸਮਾਂ ਮਿਲਿਆ ਉਹਦੇ ਵਿੱਚ ਕੁਛ ਬੇਨਤੀ ਕਰਾਂਗਾ। ਸਤਿਗੁਰੂ ਮਹਾਰਾਜ ਦੀ ਪਾਵਨ ਬਾਣੀ ਦੀ ਜੋ ਲੜੀਵਾਰ ਕਥਾ ਹੈ, ਜਿੰਨਾ ਕੁ ਸਮਾਂ ਬਾਕੀ ਹੈ, ਹਜ਼ੂਰ ਦੇ ਬਚਨਾਂ ਨੂੰ ਵਿਚਾਰ ਕੇ ਸੁਣ ਕੇ ਲਾਹੇ ਪ੍ਰਾਪਤ ਕਰੀਏ। ਸਭ ਸੰਗਤਾਂ ਨੂੰ ਹੋਲੇ ਮਹੱਲੇ ਦੀਆਂ ਲੱਖ ਲੱਖ ਵਧਾਈਆਂ। ਸਤਿਗੁਰੂ ਸੱਚੇ ਪਾਤਸ਼ਾਹ ਦਇਆ ਕਰਨ, ਆਪਣੀ ਪਵਿੱਤਰ ਸਿੱਖਿਆ ਸਿਧਾਂਤ ਵਿਚਾਰ ਸਾਡੇ ਅੰਦਰ ਵਸਾਉਣ। ਅੰਦਰੋਂ ਜਿਹੜਾ ਭਗਤ ਹੋਵੇਗਾ ਉਹ ਸ਼ਸਤਰ ਫੜੇਗਾ ਤਾਂ ਉਹਦੇ ਹੱਥੋਂ ਜ਼ੁਲਮ ਦਾ ਖਾਤਮਾ ਹੋਵੇਗਾ। ਜੋ ਅੰਦਰੋਂ ਭਗਤ ਨਹੀਂ ਹੈ, ਸਿਮਰਨ ਵਾਲਾ ਨਹੀਂ ਹੈ, ਅੰਦਰੋਂ ਖਾਲੀ ਹੈ, ਉਹਦੇ ਹੱਥ ਵਿੱਚ ਤਲਵਾਰ ਆਈ, ਰਾਜ ਸੱਤਾ ਆਈ, ਖਜ਼ਾਨਾ ਆਇਆ, ਉਹਨੇ ਉਹਦੀ ਦੁਰਵਰਤੋਂ ਕੀਤੀ, ਪ੍ਰਜਾ ਨੂੰ, ਲੋਕਾਂ, ਗਰੀਬਾਂ ਨੂੰ ਉਹਨੇ ਲਤਾੜਿਆ, ਰਿਆਣਿਆ, ਦਬਾਇਆ। ਤਾਂ ਇਸ ਵਾਸਤੇ ਸਮਝਣ ਦੀ ਲੋੜ ਹੈ ਕਿ ਸ਼ਸਤਰ ਕੋਈ ਬੁਰੀ ਮਾੜੀ ਚੀਜ਼ ਨਹੀਂ ਹੈ। ਸ਼ਸਤਰ ਦੀ ਵਰਤੋਂ 'ਤੇ ਨਿਰਭਰ ਹੈ ਵੀ ਇਹ ਕਿਸ ਵਾਸਤੇ ਕੀਤੀ। ਆ ਮਾਇਆ ਦਮੜੇ ਹੀ ਹਨ, ਇਹ ਪ੍ਰਾਪਤੀ ਵਾਸਤੇ ਬੁਰਾ ਕਰਮ ਕਰਾਂਗੇ ਤਾਂ ਦੁੱਖਦਾਈ ਹੋਏਗਾ। ਮਾਇਆ ਤਾਂ ਬੁਰੀ ਨਹੀਂ, ਧਨ ਤਾਂ ਉਹੀ ਹੈ, ਦਮੜੇ ਤਾਂ ਉਹੀ ਨੇ। ਇਹ ਕੋਲ ਆਈ ਅਤੇ ਇਸ ਦੀ ਫਿਰ ਦੁਰਵਰਤੋਂ ਵੀ ਕੀਤੀ ਜਾ ਸਕਦੀ। ਲੋਕਾਂ ਦੇ ਕੁੜੀਆਂ ਮੁੰਡੇ ਸ਼ਰਾਬਾਂ ਪਿਆ ਪਿਆ ਵਿਗਾੜੇ ਜਾ ਸਕਦੇ, ਚੰਗਾ ਕੰਮ ਵੀ ਕੀਤਾ ਜਾ ਸਕਦਾ, ਦਾਨ ਪੁੰਨ ਭਲਾ ਕੀਤਾ ਜਾ ਸਕਦਾ, ਲੋਕਾਂ ਦੇ ਬੱਚਿਆਂ ਨੂੰ ਵਿੱਦਿਆ ਪੜ੍ਹਾਈ ਜਾ ਸਕਦੀ, ਜਮ੍ਹਾਂ ਹੋਵੇ ਆਪਣੇ ਕੋਲ ਮਾਇਆ ਅਤੇ ਮਦਦ ਕੀਤੀ ਜਾਂਦੀ, ਤਾਂ ਇਹਦੇ ਨਾਲ ਭਲਾ ਹੋਏਗਾ। ਇਸ ਵਾਸਤੇ ਚੀਜ਼ ਕੋਈ ਬੁਰੀ ਨਹੀਂ ਹੈ, ਇਹਦੀ ਵਰਤੋਂ 'ਤੇ ਨਿਰਭਰ ਹੈ ਵੀ ਕਿਸ ਕੰਮ ਲਈ ਵਰਤੋਂ ਕੀਤੀ ਜਾ ਰਹੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾ ਰਾਗ ਵਿੱਚ ਬਚਨ ਫਰਮਾਉਂਦੇ ਹਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਉੱਦਮ ਕਰੋ ਕਰਾਵੋ ਠਾਕੁਰ ਪੇਖਤ ਸਾਧੂ ਸੰਗ। ਸਾਡਾ ਸਰੀਰਕ ਜੀਵਨ ਧਨ 'ਤੇ ਆਧਾਰਿਤ ਹੈ ਔਰ ਧਨ ਬਾਹਰੋਂ ਪ੍ਰਾਪਤ ਹੁੰਦਾ ਸਰੀਰਕ ਮਿਹਨਤ ਨਾਲ। ਧਨ ਦੀ ਪ੍ਰਾਪਤੀ ਲਈ ਸਰੀਰ ਵਿੱਚ ਬਲ ਵੀ ਚਾਹੀਦਾ, ਉੱਦਮ ਵੀ ਚਾਹੀਦਾ, ਆਲਸ ਦਾ ਤਿਆਗ ਵੀ ਕਰਨਾ ਪਏਗਾ, ਧਨ ਕਮਾਉਣਾ ਪਏਗਾ, ਸਰੀਰਕ ਬਲ ਵੀ ਚਾਹੀਦਾ, ਦਿਮਾਗ ਦੀ ਵਰਤੋਂ ਚਾਹੀਦੀ ਆ, ਅਤੇ ਫਿਰ ਇਸੇ ਤਰ੍ਹਾਂ ਸਮਾਂ ਚਾਹੀਦਾ। ਪਰ ਹੁਣ ਅਫਸੋਸ ਦੀ ਗੱਲ ਕਿ ਇਹਦੇ ਵਾਸਤੇ ਸਾਰਾ ਸਮਾਂ ਲਾ ਰਿਹਾ ਜਾ ਰਿਹਾ। ਪੁਰਾਣੇ ਸਮਿਆਂ 'ਚ ਐਸਾ ਨਹੀਂ ਸੀ, ਧਨ ਜੀਵਨ ਦਾ ਨਿਰਵਾਹ ਸੀ, ਪਰ ਜੀਵਨ ਦਾ ਮਨੋਰਥ ਸੀ ਬੰਦਗੀ ਕਰਕੇ ਆਪਣੀ ਆਤਮਾ ਦੀ ਕਲਿਆਣ। ਉਹ ਤਾਂ ਬਹੁਤੇ ਸੰਸਾਰ ਦੇ ਜੀਆਂ ਨੇ ਉਹ ਖਿਆਲ ਛੱਡ ਦਿੱਤਾ ਹੈ। ਹੁਣ ਅੱਜ ਕੱਲ੍ਹ ਦੁਨੀਆ ਦੀ ਹਾਲਤ ਸਾਡੀ ਇਹੋ ਜਿਹੀ। ਧਰਮ ਕਮਾਉਣ ਵਾਸਤੇ ਵੀ ਸਮਾਂ ਚਾਹੀਦਾ, ਸਰੀਰਕ ਬਲ ਵੀ ਚਾਹੀਦਾ ਅਤੇ ਆਲਸ ਤੋਂ ਰਹਿਤ ਉੱਦਮ ਵੀ ਚਾਹੀਦਾ। ਆਲਸ ਤਿਆਗਣਾ ਹੀ ਉੱਦਮ ਹੈ। ਪਰ ਕੀ ਹੋ ਰਿਹਾ, ਚੰਗਿਆਈ ਆਲਕ ਕਰੇ ਬੁਰਿਆਈ ਹੋਏ ਸ਼ੇਰ, ਬੁਰੇ ਕਾਮ ਕੋ ਊਠ ਖਲੋਇਆ। ਸਤ ਧਰਮ ਦੀ ਕਿਰਤ ਕਰਨ ਵਾਸਤੇ ਜਿਸ ਉੱਦਮ ਕਰਦਾ, ਉੱਥੇ ਬੁਰਿਆਂ ਕੰਮਾਂ ਲਈ ਵੀ ਉੱਦਮ ਕਰ ਰਿਹਾ ਮਨੁੱਖ। ਠੱਗੀਆਂ ਮਾਰਦਾ, ਧੋਖੇ ਕਰਦਾ, ਫਰੇਬ ਕਰਦਾ ਅਤੇ ਹੋਰ ਵੇਖੋ, ਸਾਰਾ ਦਿਨ ਥੱਕ ਟੁੱਟ ਕੇ ਕੰਮ ਕਰਕੇ ਆਇਆ ਘਰ, ਜੇ ਥੋੜ੍ਹਾ ਜਿਹਾ ਲਾਲਚ ਦਿੱਤਾ ਜਾਏ ਵੀ ਦਿਹੜੇ ਪੈਸੇ ਮਿਲਣਗੇ, ਰਾਤ ਵੀ ਜਾਗ ਲਾ ਤਾਂ ਜਾਗ ਲੈ। ਪਰ ਪਰਮਾਤਮਾ ਦਾ ਸਿਮਰਨ ਕਰਨ ਵਾਸਤੇ, ਆਪਣੀ ਆਤਮਾ ਦੇ ਕਲਿਆਣ ਲਈ ਅਗਿਆਨੀ ਹੋਣ ਕਰਕੇ ਘੰਟਾ ਦੋ ਘੰਟੇ ਵੀ ਇਸ ਪਾਸੇ ਨਹੀਂ ਲਾਉਂਦਾ। ਇਹ ਕਿਉਂ? ਕਿਉਂਕਿ ਮਨ ਸਮਝ ਹੋ ਰਿਹਾ, ਮਨ ਅੰਧਾ ਹੈ। ਮਨ ਅੰਧੇ ਕੋ ਮਿਲਿਆ ਸਜਾਏ, ਮਨ ਦੇ ਪਿੱਛੇ ਜੀਵ ਲੱਗ ਰਿਹਾ, ਆਪਣੀ ਸ਼ਕਤੀ ਝੋਕ ਰਿਹਾ। ਸੋ ਕਿਉਂਕਿ ਸਤਿਗੁਰਾਂ ਦੇ ਉਪਦੇਸ਼ ਦਾ ਅਸਰ ਨਹੀਂ ਹੈ, ਮਨ 'ਚ ਸਤਿਗੁਰੂ ਦੇ ਬਚਨਾਂ 'ਤੇ ਵਿਸ਼ਵਾਸ ਨਹੀਂ ਹੈ, ਨਿਸ਼ਚਾ ਨਹੀਂ ਹੈ ਕਿ ਜੋ ਸਤਿਗੁਰੂ ਕਹਿੰਦੇ ਨੇ ਉਹ ਕਰਨਾ ਹੈ, ਉਹ ਸਹੀ ਹੈ। ਕਿਉਂਕਿ ਜਿਨ੍ਹਾਂ ਸਤਿਗੁਰਾਂ ਨੂੰ ਮੱਥਾ ਟੇਕਦਾ ਹਾਂ, ਉਹਨਾਂ ਦੇ ਬਚਨ ਬਹੁਤ ਉੱਚੇ ਨੇ। ਸਤਿਗੁਰਾਂ ਨੂੰ ਮੰਨਣਾ ਬਚਨ ਮੰਨਣਾ, ਕੇਵਲ ਮੱਥਾ ਟੇਕ ਦੇਣਾ ਇਹ ਸਤਿਗੁਰਾਂ ਨੂੰ ਮੰਨਣਾ ਨਹੀਂ ਹੈ। ਜਿਵੇਂ ਕਹੀਏ ਪੰਚਾਂ ਦਾ ਕਹਿਆ, ਸਿਰ ਮੱਥੇ ਪਰਨਾਲਾ, ਉੱਥੇ ਦਾ ਉੱਥੇ ਕਰਮ ਬਦਲਣੀ ਨਾ, ਆਪਣੇ ਸਰੀਰ ਦੇ ਕਰਮ ਔਰ ਮਨ ਦੀ ਅਵਸਥਾ ਬਦਲੇ ਹੀ ਨਾ, ਅਤੇ ਮੱਥਾ ਰੋਜ਼ ਟੇਕੀ ਜਾਂਦੇ ਆਪਾਂ। ਨਹੀਂ, ਚਮੜੇ ਦਾ ਮੱਥਾ ਟੇਕ ਦੇਣਾ ਹੋਰ ਗੱਲ ਹੈ, ਪਰ ਮਨ ਦੀ ਮਤ ਛੱਡਣੀ ਇਹ ਹੋਰ ਗੱਲ। ਧਰਮ ਪ੍ਰਾਪਤ ਹੀ ਤਾਂ ਹੋਏਗਾ, ਗੁਰਾਂ ਦੀ ਸਿੱਖਿਆ ਦਾ ਅਸਰ ਪਵੇ ਮਨ 'ਤੇ, ਮਨ ਦੀ ਹਾਲਤ ਬਦਲੇ ਅਤੇ ਫਿਰ ਹੀ ਕਲਿਆਣ ਹੈ। ਪਰਮਾਤਮਾ ਦੇ ਸਤਿਗੁਰਾਂ ਦੇ ਨੇੜੇ ਹੋਣਾ ਇਹ ਹੈ। ਸਤਿਗੁਰ ਬਚਨ ਕਮਾਵਣੇ ਸੱਚਾ ਇਹੋ ਵਿਚਾਰ। ਸਤਿਗੁਰਾਂ ਸਮਝਾਇਆ ਵੀ ਕਿਰਤ ਕਰੋ ਸਤ ਧਰਮ ਦੀ, ਉਹਦੇ ਵਿੱਚੋਂ ਵੀ ਵੰਡ ਕੇ ਛਕੋ, ਲੋੜਵੰਦ ਦੀ ਮਦਦ ਕਰੋ, ਘਰ ਵਿੱਚ ਆਏ ਅਤਿਥੀ ਦੀ, ਲੋੜਵੰਦ ਗਰੀਬ ਗੁਰਬੇ ਦੀ, ਮਹਾਤਮਾ ਦੀ, ਗੁਰਮੁਖ ਜਨਾਂ ਦੀ, ਗੁਰੂ ਦੀ ਸੰਗਤ ਦੀ, ਜਿੰਨੀ ਹੋ ਸਕੇ ਸੇਵਾ ਕਰੋ। ਧਨ ਖਰਚੋ ਇਸ ਪਾਸੇ, ਧਨ ਦੁਆਰਾ ਵੀ ਸੇਵਾ 'ਚ ਕੁਝ ਸਮਾਂ ਲਾਓ ਅਤੇ ਮਨ ਦੁਆਰਾ ਸਿਮਰਨ ਕਰੋ, ਰੱਬ ਦੇ ਸਨਮੁਖ ਹੋ ਕੇ ਜੀਵਨ ਬਤੀਤ ਕਰੋ। ਇਹ ਇਸ ਵਾਸਤੇ ਨਿਤਨੇਮ ਭਜਨ ਪਾਠ ਹੈ ਵੀ ਮਨ ਵਿੱਚ ਯਾਦ ਪਰਮਾਤਮਾ ਦੀ ਵਸ ਜਾਏ। ਅਤੇ ਅਸੀਂ ਜੋ ਕੁਝ ਕਰਦੇ ਹਾਂ ਸਿਰਫ ਮੰਗਣ ਲਈ, ਸਿਮਰਨ ਨਹੀਂ ਹੁੰਦਾ। ਸਿਮਰਨ ਤਾਂ ਦਾਤਾਂ ਦਾ ਹੋ ਰਿਹਾ ਹੈ, ਅਸੀਂ ਸਿਰਫ ਇੱਥੇ ਤੱਕ ਹੀ ਖੜ ਗਏ ਹਾਂ ਵੀ ਜ਼ਬਾਨ ਤੋਂ ਪਾਠ ਹੋ ਰਿਹਾ ਜਾਂ ਜ਼ਬਾਨ ਤੋਂ ਵਾਹਿਗੁਰੂ ਵਾਹਿਗੁਰੂ ਕਰੀ ਜਾਂਦੇ ਹਾਂ। ਮਨ ਅੰਦਰ ਸਿਮਰਨ ਦਾਤਾਂ ਦਾ ਹੀ ਹੁੰਦਾ ਹੈ। ਜੋ ਕੁਛ ਮੰਗਦੇ ਹਾਂ ਸੰਸਾਰ ਹੀ ਮੰਗਦੇ ਹਾਂ, ਨਹੀਂ ਸੰਸਾਰ ਦਾ ਹਿੱਸਾ ਅਸੀਂ ਹਾਂ। ਧਨ ਦਾ ਨਿਰਵਾਹ ਤਾਂ ਕਰਨਾ ਪਏਗਾ, ਉਹ ਧਨ ਬਾਹਰੋਂ ਕਮਾਉਣਾ ਪੈਂਦਾ, ਪਰ ਜੋ ਆਤਮਾ ਦੀ ਕਲਿਆਣ ਹੈ ਇਹ ਮਨ ਵਿੱਚ ਉਤਰਨ ਵਾਸਤੇ ਦੁਆਰਾ ਹੋਏਗੀ। ਸਤਿਗੁਰਾਂ ਦੇ ਉਪਦੇਸ਼ ਦੁਆਰਾ ਆਪਣੇ ਮਨ ਨੂੰ ਵੇਖਣਾ, ਫਿਰ ਇਹਨੂੰ ਸੁਧਾਰਨਾ। ਜੋ ਮਨ ਵੇਖੇਗਾ ਪਤਾ ਲੱਗੇਗਾ ਮਨ ਗੰਦਾ ਹੈ, ਭੈੜੇ ਫੁਰਨੇ ਕਰਦਾ, ਭੈੜੇ ਖਿਆਲ ਵਿਚਾਰ ਸੰਸਕਾਰ ਇਹਦੇ ਅੰਦਰ ਮਾੜੇ ਨੇ, ਇਹ ਤਬਦੀਲ ਕਰਨੇ ਹਨ। ਇਸ ਲਈ ਉੱਦਮ ਕਰਨਾ ਪਏਗਾ। ਉੱਦਮ ਕਰੇਂਦਿਆਂ ਜੀਓ ਤੂੰ, ਕਮਾਵਦਿਆਂ ਸੁਖ ਭੁੰਜ, ਧਿਆਏਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਉੱਦਮ ਕਰੇਂਦਿਆਂ ਜੀਵਨ ਆਤਮਾ ਜੀਵ ਆਤਮਕ ਜੀਵਨ ਮਿਲਦਾ। ਜੀਓ ਦਾ ਅਰਥ ਹੈ ਜੀਓ ਪਏਗਾ। ਉੱਦਮ ਭਗਤੀ ਦਾ, ਸਿਮਰਨ ਦਾ, ਸੇਵਾ ਦਾ, ਇਹ ਉੱਦਮ ਕਰਨ ਦੇ ਨਾਲ ਤੂੰ ਜੀਓ ਪਏਗਾ, ਆਤਮਕ ਜੀਵਨ ਤੈਨੂੰ ਮਿਲ ਜਾਏਗਾ ਅਤੇ ਫਿਰ ਗੁਰੂ ਦੇ ਸ਼ਬਦ ਦੀ ਕਮਾਈ ਕਰੇਗਾ ਅਤੇ ਆਤਮਕ ਸੁੱਖ ਭੋਗੇਗਾ। ਔਰ ਮਨ ਦੁਆਰਾ ਸਿਮਰਨ ਕਰਦਿਆਂ ਪ੍ਰਭੂ ਨੂੰ ਮਿਲ ਪਈਦਾ, ਸਾਰੀਆਂ ਚਿੰਤਾ ਉਤਰ ਜਾਂਦੀਆਂ ਹਨ। ਇੰਝ ਕਹਿ ਰਹੇ ਹਨ ਗੁਰੂ ਮਹਾਰਾਜ, ਉੱਦਮ ਕਰ ਹਰ ਜਾਪਣਾ ਵਡਭਾਗੀ ਧਨ ਖਾਟ, ਸੰਤ ਸੰਗ ਹਰ ਸਿਮਰਣਾ ਮਲ ਜਨਮ ਜਨਮ ਦੀ ਕਾਟ। ਇਹ ਜਨਮਾਂ ਜਨਮਾਂਤਰਾਂ ਦੀ ਮੈਲ ਤੇਰੇ ਨਾਲ ਹੈ, ਤੇਰੇ ਅੰਦਰ ਵਸੀ ਹੋਈ ਹੈ, ਮਨ ਅੰਦਰ ਰਹਿੰਦਾ ਨਾ ਸਰੀਰ ਦੇ, ਇਹ ਮਨ ਨੂੰ ਵੇਖ ਪਹਿਲਾਂ ਤੈਨੂੰ ਪਤਾ ਲੱਗੇਗਾ ਇੱਥੇ ਮੈਲਾਂ ਲੱਗੀਆਂ ਹੋਈਆਂ। ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ, ਕੋਈ ਬਾਂਹ ਖੜੀ ਕਰਕੇ ਨਹੀਂ ਕਹਿ ਸਕਦਾ ਮੇਰਾ ਮਨ ਸਾਫ਼ ਹੈ। ਜਿਹਦਾ ਸਾਫ਼ ਹੋ ਵੀ ਜਾਏ ਉਹ ਲੋਕਾਂ 'ਚ ਦਵਾਈਆਂ ਨਹੀਂ ਦਿੰਦਾ ਫਿਰਦਾ ਮੇਰਾ ਮਨ ਸਾਫ਼ ਹੋ ਗਿਆ, ਨਹੀਂ। ਬਹੁਤ ਘੱਟ ਕਿਤੇ ਕਬੀਰ ਜੀ ਵਰਗੇ ਬੋਲਦੇ ਨੇ ਸਾਨੂੰ ਗਿਆਨ ਦੇਣ ਲਈ ਵੀ ਰੱਬ ਕਿਵੇਂ ਮਿਲਿਆ। ਕਹਿੰਦੇ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ, ਹੁਣ ਪਾਤਸ਼ਾਹ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ। ਮਨ ਹੀ ਨਿਰਮਲ ਕਰਨਾ ਸੀ ਪਰ ਇੱਧਰ ਤਾਂ ਖਿਆਲ ਹੀ ਨਹੀਂ ਕੀਤਾ, ਮਨ ਨੂੰ ਤਾਂ ਦੇਖਿਆ ਹੀ ਨਹੀਂ ਹੈ। ਤਾਂ ਮਹਾਰਾਜ ਕਹਿੰਦੇ ਨੇ ਮਨ ਨੂੰ ਸਾਫ਼ ਕਰਨ ਲਈ ਕੀ ਹੈ, ਮਨ ਮੈਲਾ ਇਹ ਵੀ ਸ਼ੁੱਧ ਹੈ ਹਰ ਨਾਮ ਧਿਆਏ। ਜਦੋਂ ਹਰੀ ਦਾ ਨਾਮ ਧਿਆਉਣ ਚਲਾ ਗਿਆ ਉਦੋਂ ਸ਼ੁੱਧ ਹੋ ਜਾਏ, ਪਰ ਜਾਪ ਤੋਂ ਇਹ ਸਿਮਰਨ ਬਣੇ ਅਤੇ ਤਾਂ ਜਾਪ ਰਸਨਾ ਨਾਲ, ਕਿਉਂਕਿ ਅਸੀਂ ਸਮਾਂ ਬਹੁਤਾ 23 ਘੰਟੇ ਸੰਸਾਰ ਦੀਆਂ ਗੱਲਾਂ 'ਚ ਹੀ ਲਾਉਂਦੇ, ਸਾਡੇ ਬਹਾਨੇ ਹੁੰਦੇ ਨੇ ਅਤੇ ਸਾਡੇ ਕੋਲ ਵਿਹਲ ਨਹੀਂ। ਇੱਕ ਮਸਕੀਨ ਜੀ ਨੂੰ ਕਹਿੰਦਾ, ਮਸਕੀਨ ਜੀ ਤੁਸੀਂ ਨਿਤਨੇਮ ਕਰਨ ਨੂੰ ਕਹਿੰਦੇ ਹੋ, ਸਾਡੇ ਕੋਲ ਰੋਟੀ ਖਾਣ ਜੋਗਾ ਸਮਾਂ ਹੈ ਨਹੀਂ। ਕਹਿੰਦੇ ਹੱਦ ਹੋ ਗਈ, ਰੋਟੀ ਵਾਸਤੇ ਸਭ ਕੁਝ ਕਰਦੇ ਹੋ ਅਤੇ ਰੋਟੀ ਵੀ ਖਾਣ ਦਾ ਸਮਾਂ ਹੈ ਨਹੀਂ। ਇੱਕ ਹੋਰ ਬੋਲਿਆ, ਕਹਿੰਦੇ ਮਸਕੀਨ ਜੀ ਸਾਡੇ ਕੋਲ ਤਾਂ ਮਰਨ ਜੋਗਾ ਵੀ ਵਿਹਲ ਨਹੀਂ। ਕਹਿੰਦੇ ਮਰਨ ਵੇਲੇ ਤੁਹਾਨੂੰ ਵਿਹਲ ਨਹੀਂ ਕੱਢਣਾ ਪੈਣਾ, ਉਹ ਅਗਲੇ ਨੇ ਕੱਢ ਲੈਣਾ ਵਿਹਲ, ਫੜ ਕੇ ਮੌਤ ਨੇ ਲੈ ਜਾਣਾ, ਤੂੰ ਵਿਹਲ ਕੱਢਣਾ, ਮਰਨ ਜੋਗਾ ਵੀ ਇਹ ਵਿਹਲ ਨਹੀਂ। ਤਾਂ ਇਸ ਇਹ ਬਹਾਨੇ ਆ ਸਾਡੇ, ਬਹੁਤ ਚਿਰ ਸਾਨੂੰ ਸਮਾਂ ਮਿਲਦਾ। ਮੈਂ ਵਾਹੀ ਕੀਤੀ, ਖੇਤੀਬਾੜੀ ਕੀਤੀ, ਗੱਲਾਂ ਬਾਤਾਂ ਨਹੀਂ ਸੀ ਕਰੀਦੀਆਂ, ਕੰਮ ਕਰਦਿਆਂ ਉੱਦਮ ਰਹਿੰਦਾ ਸਰੀਰ, ਆਲਸ ਤੋਂ ਰਹਿਤ ਰਹਿੰਦਾ। ਅਤੇ ਇਹ ਤਜਰਬਾ ਮੇਰਾ ਵੀ ਨਾਲੇ ਕਿਰਤ ਸੁੱਚੀ ਧਰਮ ਦੀ ਪ੍ਰਸ਼ਾਦਾ ਸੱਤ ਧਰਮ ਦਾ, ਉਹਦੇ ਨਾਲ ਵੈਸੇ ਹੀ ਮਨ ਜੁੜਦਾ, ਰੱਬ ਦਾ ਨਾਮ ਜਪਣ ਨੂੰ ਜੀ ਕਰਦਾ। ਕਦੇ ਵੇਖੋ ਸੱਤ ਧਰਮ ਦੀ ਕਿਰਤ, ਔਰ ਭੋਜਨ ਪਕਾਉਂਦਿਆਂ ਅੰਦਰ ਚੰਗੀ ਭਾਵਨਾ ਅਤੇ ਮੁੱਖ ਤੋਂ ਰੱਬ ਦਾ ਨਾਮ ਹੋਵੇ, ਕਿਰਤ ਸੱਤ ਧਰਮ ਦੀ ਦਾ ਹੋਵੇ ਭੋਜਨ, ਸਾਰੇ ਨਾਮ ਜਪਣਗੇ, ਇਹ ਪ੍ਰਭਾਵ ਪੈਂਦਾ ਭੋਜਨ ਖਾਣ ਦਾ। ਜੈਸਾ ਅੰਨ ਤੈਸਾ ਮਨ, ਹਰਾਮ ਦੀ ਕਮਾਈ ਬੁੱਧੀਆਂ ਭ੍ਰਿਸ਼ਟ ਕਰ ਦਿੰਦੀ। ਤਾਂ ਹੀ ਤਾਂ ਸਤਿਗੁਰੂ ਨਾਨਕ ਦੇਵ ਜੀ ਮਲਕ ਭਾਗੋ ਦੇ ਘਰ ਨਹੀਂ ਸੀ ਭੋਜਨ ਛਕਣਾ ਚਾਹੁੰਦੇ, ਲਾਲੋ ਨੂੰ ਆਪ ਕਹਿ ਰਹੇ ਸਤਿਗੁਰੂ ਜੀ, ਅਸੀਂ ਭਾਈ ਲਾਲੋ ਬਣਾਂਗੇ ਅਤੇ ਸਤਿਗੁਰੂ ਸਾਡੇ ਘਰ 'ਚ ਆ ਜਾਂਦੇ। ਸਤਿਗੁਰੂ ਮਹਾਰਾਜ ਕਹਿੰਦੇ, ਭਾਈ ਲਾਲੋ ਤੇਰੇ ਘਰੋਂ 30 ਦਿਨ ਪ੍ਰਸ਼ਾਦਾ ਛਕਣਾ। ਉਹ ਤਾਂ ਭਾਈ ਸ਼ਬਦ ਸੁਣ ਕੇ ਹੈਰਾਨ ਹੋ ਗਿਆ ਵੀ ਮੈਨੂੰ ਭਾਈ ਕਹਿ ਰਹੇ ਨੇ ਸੰਤ, ਸਾਡੇ ਘਰ ਦਾ ਤਾਂ ਪਰਛਾਵਾਂ ਨਹੀਂ ਲੰਘਦੇ ਸਾਧੂ ਸੰਤ। ਪਰ ਗੁਰੂ ਨਾਨਕ ਸਾਹਿਬ ਕਹਿੰਦੇ ਭਾਈ ਲਾਲੋ, ਕਿਉਂਕਿ ਕਿਰਤ ਸੱਚ ਧਰਮ ਦੀ ਸੀ। ਕਹਿੰਦੇ ਭੋਜਨ ਤੇਰੇ ਘਰੋਂ ਛਕਣਾ, ਜਿਹੋ ਜਿਹਾ ਵੀ ਤੇਰੇ ਘਰ ਪੱਕਦਾ ਉਹ ਛਕਾਂ। ਗੁਰੂ ਪੀਰ ਸੰਤ ਅਵਤਾਰ ਗੋਬਿੰਦ ਭਾਉ ਭਗਤ ਦਾ ਭੁੱਖਾ ਹੈ। ਤਾਂ ਰਹੋ ਵਿਚਾਰ, ਇੱਕ ਸੱਤ ਧਰਮ ਦੀ ਕਿਰਤ ਅਤੇ ਨਾਮ ਜਪਿਆ ਜਾਏ ਸੋਨੇ ਅਤੇ ਸੁਹਾਗਾ, ਸਾਧੂ ਸੰਤ ਨਾਲੋਂ ਅੱਗੇ ਲੰਘ ਸਕਦਾ ਗ੍ਰਿਸਤੀ ਬੰਦਾ ਕਿਰਤ ਕਰਨ ਵਾਲਾ? ਡੇਰੇਦਾਰਾਂ ਨਾਲੋਂ ਅੱਗੇ ਲੰਘ ਜਾਂਦੇ? ਵੇਖੇ ਗੁਰਮੁਖ ਪਿਆਰੇ, ਮੈਂ ਜੋ ਦਾਤ ਜੋਗੀਆਂ ਤਪਸਵੀਆਂ ਨੂੰ ਡੇਰੇਦਾਰਾਂ ਨੂੰ ਨਹੀਂ ਮਿਲੀ, ਉਹ ਗ੍ਰਿਸਤੀ ਬੰਦੇ ਇਹ ਸਤਿਗੁਰਾਂ ਦੇ ਦੱਸੇ ਉਦੋਂ ਦੁਆਰਾ ਤਰਦੇ ਦੇਖੇਗਾ। ਚੜ੍ਹਾਈ ਕਰਨ ਤੋਂ ਪਹਿਲਾਂ ਦੱਸਿਆ, ਕਈ ਕਈ ਦਿਨ ਪਹਿਲਾਂ, ਇਸ ਦਿਨ ਨੂੰ ਮੈਂ ਚੜ੍ਹਾਈ ਕਰਨੀ ਅਤੇ ਗੁਰੂ ਮਹਾਰਾਜ ਦੇ ਚਰਨਾਂ ਜਾਣਾ। ਐਸੇ ਗੁਰਮੁਖ ਪਿਆਰੇ ਫਤਿਹ ਬੁਲਾ ਕੇ ਸਰੀਰ ਛੱਡਿਆ, ਗ੍ਰਿਸਤੀ ਬੰਦੇ ਖੇਤੀਬਾੜੀ ਕਰਨ ਵਾਲੇ। ਸੋ ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ, ਹੇ ਵਾਹਿਗੁਰੂ ਜੀ ਉੱਦਮ ਕਰੋ ਕਰਾ ਉਹ ਠਾਕੁਰ, ਮਹਾਰਾਜ ਮੇਰੇ ਕੋਲੋਂ ਉੱਦਮ ਨਹੀਂ ਹੁੰਦਾ। ਸੱਚੇ ਮਤਲਬ ਆਪਣੀ ਵੱਲੋਂ ਨਿਮਰਤਾ ਝੁਕਣਾ, ਸੱਚੇ ਪਾਤਸ਼ਾਹ ਕੋਲੋਂ ਦਾਤ ਮੰਗਣੀ ਕਿ ਮਹਾਰਾਜ ਇਹ ਉੱਦਮ ਮੇਰੇ ਕੋਲੋਂ ਕਰਾਓ, ਤਾਂ ਹੀ ਮੈਂ ਉੱਦਮ ਕਰ ਸਕਦਾ ਹਾਂ। ਕੀ ਪੇਖਤ ਸਾਧੂ ਸੰਗ, ਤੇਰੇ ਸਾਧੂ ਜਨਾਂ ਦੀ ਸੰਗਤ ਵਿੱਚ ਵੱਸ ਕੇ ਮੈਂ ਤੇਰਾ ਦਰਸ਼ਨ ਕਰਾਂ, ਸਾਧੂਆਂ ਦੀ ਸੰਗਤ ਵਿੱਚ ਮੈਂ ਤੇਰੇ ਵੱਲ ਵੇਖਦਾ ਰਹਾਂ, ਇਹ ਉੱਦਮ ਮੇਰੇ ਕੋਲੋਂ ਕਰਾਓ। ਔਰ ਹਰ ਹਰ ਨਾਮ ਚੜ੍ਹਾਵੋ ਰੰਗਨ, ਸੱਚੇ ਪਾਤਸ਼ਾਹ ਮੇਰੇ ਮਨ ਦੇ ਤਾਈਂ ਆਪਣੇ ਹਰੀ ਹਰੀ ਨਾਮ ਦੀ ਰੰਗਣ ਚੜ੍ਹਾ ਦਿਓ। ਜਿਵੇਂ ਬਚਨ ਹਨ ਸਤਿਗੁਰਾਂ ਦੇ, ਇਹੋ ਤਨ ਮਾਇਆ ਪਾਹਿਆ ਪਿਆਰੇ, ਤੇਰੇ ਤਨ ਦੇ ਤਾਈਂ ਇੰਦਰਿਆਂ ਮਨ ਨੂੰ ਸਾਰਿਆਂ ਨੂੰ ਪਾਹ ਚੜ੍ਹ ਗਈ ਹੈ ਮਾਇਆ ਦੀ, ਸਾਨੂੰ ਸਿੱਖਿਆ ਦੇ ਰਹੇ ਨੇ। ਇਹੋ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ, ਲੱਭ ਦਾ ਰੰਗ ਚਾੜ੍ਹ ਲਿਆ ਆਪਣੇ ਮਨ ਦੇ ਤਾਈਂ, ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੇ, ਕਿਉਂ ਧਨ ਸੇਜਿਆ ਜਾਏ। ਫਿਰ ਹਜ਼ੂਰ ਕਹਿੰਦੇ, ਹਉਂ ਕੁਰਬਾਨਾ ਜਾਉਂ ਮਿਹਰਬਾਨਾ, ਹਉਂ ਕੁਰਬਾਨਾ ਜਾਉਂ, ਹਉਂ ਕੁਰਬਾਨਾ ਜਾਉਂ, ਤਿਨਾ ਕਿਆ ਲੈਣ ਜੋ ਤੇਰਾ ਨਾਂ, ਲੈਣ ਜੋ ਤੇਰਾ ਨਾਂ, ਤਿਨਾ ਕਿਆ ਹਉਂ ਸਦ ਕੁਰਬਾਨਾ ਜਾਉਂ। ਮਹਾਰਾਜ ਜੀ ਇਹੋ ਜਿਹੇ ਕਿਵੇਂ ਬਣੇ? ਤਾਂ ਹਜ਼ੂਰ ਫਿਰ ਦੱਸਦੇ ਨੇ, ਕਾਇਆ ਰੰਗਣ ਜੇ ਥੀਆ ਪਿਆਰੇ, ਕਾਇਆ ਨੂੰ ਮਟਕੀ ਬਣਾ ਲਈਏ, ਪਾਈਏ ਨਾਂ ਮਜੀਠ, ਵਾਹਿਗੁਰੂ ਦੇ ਨਾਮ ਦਾ ਮਜੀਠੀ ਰੰਗ ਵਿੱਚ ਪਾਈਏ। ਅਤੇ ਫਿਰ ਲਲਾਰੀ ਕਿਹੜਾ ਚਾਹੀਦਾ? ਰੰਗਣ ਵਾਲਾ ਜੇ ਰੰਗੈ ਸਾਹਿਬ, ਐਸਾ ਰੰਗ ਨਾ ਡੀਠ। ਮਾਲਕ ਸਹਾਈ ਹੋਵੇ, ਪਰਮਾਤਮਾ ਬਖਸ਼ਿਸ਼ ਕਰੇ, ਲਲਾਰੀ ਆਪ ਬਣ ਕੇ ਮਨ ਨੂੰ ਰੰਗ ਦੇਵੇ, ਅਤੇ ਫਿਰ ਇਹੋ ਜਿਹਾ ਰੰਗ ਚੜ੍ਹੇਗਾ ਜੋ ਕਦੇ ਵੇਖਿਆ ਹੀ ਨਹੀਂ। ਇਹ ਭਗਤਾਂ ਦੇ ਅੰਦਰ ਰੰਗ ਹੁੰਦਾ, ਹਿਰਦੇ ਦੇ ਅੰਦਰ ਰੰਗ ਹੁੰਦਾ, ਇਹ ਲੋਕਾਂ ਨੂੰ ਦਿਖਾਈ ਨਹੀਂ ਦੇ ਸਕਦਾ। ਭਗਤੀ ਵਾਲੇ ਨੂੰ ਹੀ ਦੂਜੇ ਦੇ ਅੰਦਰ ਦਾ ਰੰਗ ਪਤਾ ਲੱਗਦਾ ਵੀ ਇਹ ਰੰਗਿਆ ਹੋਇਆ। ਤਾਂ ਇਸ ਪ੍ਰਕਾਰ ਹਜ਼ੂਰ ਫਰਮਾਉਂਦੇ ਨੇ, ਹਰ ਹਰ ਨਾਮ ਚੜ੍ਹਾਵੋ ਰੰਗਣ, ਆਪੇ ਹੀ ਪ੍ਰਭ ਰੰਗ। ਹੇ ਵਾਹਿਗੁਰੂ ਪਰਮਾਤਮਾ ਪ੍ਰਭੂ, ਆਪ ਖੁਦ ਰੰਗੋ ਮੇਰੇ ਮਨ ਦੇ ਤਾਂ ਤੁਸੀਂ ਰੰਗ ਦਿਓ। ਮਨ ਮੈਂ ਰਾਮ ਨਾਮਾ ਜਾ, ਮੇਰੇ ਮਨ ਹੀ ਮਨ ਅੰਦਰ ਹੇ ਰਮੇ ਹੋਏ ਪਰਮਾਤਮਾ, ਤੇਰੇ ਨਾਮ ਦਾ ਜਾਪ ਹੋਵੇ ਮੇਰੇ ਮਨ ਅੰਦਰ, ਹੋਰ ਖਿਆਲ ਨਾ ਉਪਜਣ, ਮੇਰੇ ਮਨ ਅੰਦਰ ਤੇਰੇ ਨਾਮ ਦਾ ਜਾਪ ਹੁੰਦਾ ਰਹੇ। ਕਰ ਕਿਰਪਾ ਵਸੋ ਮੇਰਾ ਹਿਰਦਾ, ਤੁਸੀਂ ਆਪਣੀ ਕਿਰਪਾ ਦ੍ਰਿਸ਼ਟੀ ਕਰਕੇ ਮੇਰੇ ਹਿਰਦੇ 'ਚ ਹੀ ਵੱਸ ਜਾਓ। ਹਿਰਦੇ 'ਚ ਯਾਦ ਨਹੀਂ ਪਰਮਾਤਮਾ ਦੀ, ਅਤੇ ਦਿਮਾਗ ਵਿੱਚ ਪਰਮਾਤਮਾ ਬਾਰੇ ਸੋਚ ਸਮਝ ਨਹੀਂ ਹੈ। ਪਰਮਾਤਮਾ ਕਣ ਕਣ ਵਿੱਚ ਮੌਜੂਦ ਆ ਪਰ ਯਾਦ ਹਿਰਦੇ 'ਚ ਨਹੀਂ ਹੈ। ਕਿਰਪਾ ਕਰਕੇ ਮਹਾਰਾਜ ਮੇਰੇ ਹਿਰਦੇ 'ਚ ਵਸੋ, ਮਤਲਬ ਆਪਣੀ ਯਾਦ ਵਸਾ ਦਿਓ, ਆਪਣਾ ਪ੍ਰੇਮ ਵਸਾ ਦਿਓ, ਹੋਏ ਸਹਾਈ ਆ, ਇਸ ਤਰ੍ਹਾਂ ਮੇਰੇ ਸਹਾਇਕ ਬਣੋ ਸੱਚੇ ਪਾਤਸ਼ਾਹ ਜੀ, ਰਹਾਓ। ਸੁਣ ਸੁਣ ਨਾਮ ਤੁਮਾਰਾ ਪ੍ਰੀਤਮ, ਇਹ ਭਗਤਾਂ ਦੇ ਪ੍ਰੀਤ ਕਰਨ ਯੋਗ ਪ੍ਰੀਤਮ ਪਿਆਰੇ ਜੀ, ਤੁਹਾਡਾ ਨਾਮ ਸੁਣ ਸੁਣ ਕੇ ਤੁਹਾਡੇ ਪਿਆਰਿਆਂ ਪਾਸੋਂ। ਪ੍ਰਭ ਵੇਖਣ ਕਾ ਚਾਓ, ਹੇ ਪ੍ਰਭੂ ਜੀ ਤੁਹਾਡਾ ਦਰਸ਼ਨ ਵੇਖਣ ਦਾ ਚਾਅ ਚੜ੍ਹ ਜਾਏ, ਤੁਹਾਡੇ ਦਰਸ਼ਨ ਕਰਨ ਦਾ ਚਾਓ ਮਨ ਵਿੱਚ ਉਮਾਹ ਪੈਦਾ ਹੋਏ। ਦਇਆ ਕਰੋ ਕਿਰਮ ਆਪਣੇ ਕੋ ਇਹ ਮਨੋਰਥ ਸਵਾਓ, ਮੈਂ ਸੱਚੇ ਪਾਤਸ਼ਾਹ ਛੋਟਾ ਜਿਹਾ ਕਿਰਮ ਹਾਂ, ਹਮ ਨਾਨੇ ਕਿਰਮ ਨਾਨ ਨਿਕ ਕੀਰੇ, ਤੁਮ ਵੱਡ ਅਗਮ ਵੱਡ ਪੁਰਖਾ, ਅਸੀਂ ਛੋਟੇ ਜਿਹੇ ਕੀੜੇ ਹਾਂ ਸੱਚੇ ਪਾਤਸ਼ਾਹ, ਕੀੜਿਆਂ ਵਿੱਚੋਂ ਕੀੜੇ ਕਿਰਮ ਹਾਂ ਨਿਗੇ ਦੇ, ਹੋਰ ਸਾਡੀ ਕੋਈ ਪਾਇਆ ਨਹੀਂ ਹੈ। ਆਪਣੇ ਇਸ ਨੀਚ ਕਿਰਮ ਦੇ ਉੱਪਰ ਆਪਣੀ ਦਇਆ ਕਰੋ ਸੱਚੇ ਪਾਤਸ਼ਾਹ, ਮੇਰੇ ਜੀਵਨ ਦਾ ਇਹ ਮਨੋਰਥ ਯਾਨੀ ਕਿ ਸੰਕਲਪ ਮਨੋਰਾਜ ਸਵਾਓ ਪ੍ਰਯੋਜਨ ਹੀ ਬਣ ਜਾਏ, ਮੇਰੇ ਜੀਵਨ ਦਾ ਹੋਰ ਕੋਈ ਪ੍ਰਯੋਜਨ ਹੀ ਨਾ ਰਹਿ ਜਾਏ। ਇਹ ਦਇਆ ਕਰੋ ਕਿ ਮੈਂ ਤੁਹਾਡੇ ਨਾਮ ਸਿਮਰਨ ਵਿੱਚ ਹੀ ਰੁੱਝ ਜਾਵਾਂ। ਤਨ ਧਨ ਤੇਰਾ ਤੂੰ ਪ੍ਰਭ ਮੇਰਾ, ਸਾਡੀ ਹਾਲਤ ਹਜ਼ੂਰ ਨੇ ਦੱਸੀ ਆ, ਸਭ ਕੁਛ ਆਪਣਾ ਇੱਕ ਰਾਮ ਪਰਾਇਆ, ਜੋ ਕੁਝ ਪਰਮਾਤਮਾ ਨੇ ਦਿੱਤਾ ਉਹਨੂੰ ਜਫਾ ਮਾਰ ਲਿਆ ਵੀ ਇਹ ਸਾਰਾ ਕੁਝ ਮੇਰਾ, ਜਿਹਨੇ ਦਿੱਤਾ ਉਹ ਰਾਮ ਪਰਮਾਤਮਾ ਪਰਾਇਆ ਹੈ, ਬਗਾਨਾ ਹੈ, ਨਹੀਂ ਇਹ ਅਸਲੀਅਤ ਨਹੀਂ ਹੈ। ਸਭ ਕੁਛ ਪਰਮਾਤਮਾ ਦਾ ਹੈ, ਪਰਮਾਤਮਾ ਸਾਡਾ ਸੀ, ਸਾਰਿਆਂ ਜੀਆਂ ਦਾ ਮਾਲਕ ਖਸਮ ਵਾਹਿਗੁਰੂ ਹੀ ਹੈ, ਅਤੇ ਜੋ ਕੁਝ ਸਾਡੇ ਪਾਸ ਹੈ ਸਰੀਰ ਸਮੇਤ ਇਹ ਵਾਹਿਗੁਰੂ ਦਾ ਹੈ। ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਜਿਨ ਤਨ ਮਨ ਦੀਆ ਸੁਰਤ ਸਮੋਈ, ਜਿਸ ਪਰਮਾਤਮਾ ਨੇ ਤਨ ਦੀ ਰਚਨਾ ਕੀਤੀ ਆ, ਮਨ ਅਤੇ ਇੰਦਰੇ ਅਤੇ ਇਸੇ ਤਰ੍ਹਾਂ ਵਿੱਚ ਆਪਣੀ ਜੋਧ ਪਾਈ ਚੇਤਨ ਸਤਾ ਆਤਮਾ, ਰੱਬ ਦਾ ਹੀ ਸਭ ਕੁਝ ਹੋਇਆ, ਆਪਣਾ ਕਿਵੇਂ ਹੋਇਆ, ਹੁਣ ਵੀ ਸਾਡੇ ਅਖਤਿਆਰ ਵਿੱਚ ਨਹੀਂ, ਜਦੋਂ ਮਰਜ਼ੀ ਸਭ ਕੁਝ ਖੋਲ੍ਹੇ, ਹੋਰ ਤਾਂ ਛੱਡੋ, ਸਰੀਰ ਕਰਕੇ ਸਭ ਕੁਝ ਹੈ, ਸਰੀਰ ਦੇ ਸਵਾਸਾਂ ਦਾ ਬਟਨ ਪਰਮਾਤਮਾ ਦੱਬ ਦੇ, ਸਵਾਸ ਰੁਕ ਜਾਏ ਤਾਂ ਕੁਛ ਵੀ ਨਹੀਂ ਸਾਡਾ ਰਹਿ ਜਾਏਗਾ, ਸੋ ਇਸ ਕਰਕੇ ਕਦੋਂ ਹੈ ਸਾਡਾ ਕੁਛ। ਮਹਾਰਾਜ ਕਹਿੰਦੇ ਨੇ ਤਨ ਧਨ ਤੇਰਾ, ਹੁਣ ਵੀ ਤਨ ਮਨ ਅਰਪੈ ਹੈ ਇਹ ਜਿਸ ਕਾ, ਜਿਹਦਾ ਹੈ ਉਹਨੂੰ ਅਰਪਣ ਕਰ ਦੇਣਾ ਚਾਹੀਦਾ। ਤਨ ਅਤੇ ਧਨ ਤੇਰਾ ਹੈ ਵਾਹਿਗੁਰੂ, ਤੁਸੀਂ ਮੇਰੇ ਪ੍ਰਭੂ ਹੋ, ਔਰ ਹਮਰੇ ਵੱਸ ਕੁਛ ਨਾ ਹੈ, ਸਾਡੇ ਅਖਤਿਆਰ ਵਿੱਚ ਸਾਡੇ ਵੱਸ ਵਿੱਚ ਕੁਛ ਵੀ ਨਹੀਂ ਹੈ, ਜਿਉਂ ਜਿਉਂ ਰੱਖਿਆ ਤਿਉਂ ਤਿਉਂ ਰਹਿਣਾ, ਜਿਵੇਂ ਜਿਵੇਂ ਜਿਸ ਜਿਸ ਹਾਲਤ ਵਿੱਚ ਤੁਸੀਂ ਰੱਖਦੇ ਹੋ ਉਸੇ ਉਸੇ ਤਰ੍ਹਾਂ ਅਸੀਂ ਤੁਹਾਡੇ ਪੈਦਾ ਕੀਤੇ ਜੀਆਂ ਨੇ ਰਹਿਣਾ ਹੈ। ਤੇਰਾ ਦੀਆ ਖਾਹੇ ਬਹੁ ਵਚਨਾ, ਤੁਹਾਡਾ ਦਿੱਤਾ ਹੀ ਸਾਰੇ ਅਸੀਂ ਖਾਂਦੇ ਹਾਂ, ਜੋ ਕੁਝ ਤੁਸੀਂ ਬਖਸ਼ਦੇ ਹੋ ਅਸੀਂ ਉਹੀ ਭੋਗਦੇ ਹਾਂ। ਮਹਾਰਾਜ ਜਨਮ ਜਨਮ ਕੇ ਕਿਲ ਵਿਖ ਕਾਟੈ ਮੱਜਨ ਹਰ ਜਨ ਧੂਰ, ਵਾਹਿਗੁਰੂ ਦੇ ਨਾਮ ਪ੍ਰਤੀ ਹੀ ਸ਼ਰਧਾ ਹੈ, ਤੇਰੇ ਪਿਆਰਿਆਂ ਦੀ ਹਰੀ ਜਨਾਂ ਦੇ ਚਰਨਾਂ ਦੀ ਜਿਹੜੀ ਧੂੜ ਹੈ ਨਾ ਉਹਦੇ ਵਿੱਚ ਇਸ਼ਨਾਨ ਜਿਹੜਾ ਕਰਨਾ, ਇਹ ਜਨਮਾਂ ਜਨਮਾਂਤਰਾਂ ਦੇ ਬੱਜਰ ਪਾਪਾਂ ਨੂੰ ਕੱਟ ਦਿੰਦੀ ਹੈ। ਇਹ ਭਾਵਨਾ ਜਨਮ ਜਨਮ ਕੇ ਕਿਲ ਵਿਖ ਕਾਟੈ ਮੱਜਨ ਹਰ ਜਨ ਧੂਰ, ਗੁਰੂ ਨਾਨਕ ਸਾਹਿਬ ਨੇ ਇੱਥੋਂ ਤੱਕ ਕਿਹਾ, ਵਿੱਚ ਸਨਾਤੀ ਸੇਵਕ ਹੋਏ ਨਾਨਕ ਪਣੀਆਂ ਪਹਿਰਾ ਸੋਏ। ਮਹਾਰਾਜ ਸਭ ਤੋਂ ਨੀਵੀਂ ਜਾਤ ਸਨਾਤ ਜਾਤੀ, ਹਿੰਦੁਸਤਾਨ ਜਾਤੀ ਵਰਨ ਬਹੁਤ ਆ ਨਾ ਜਾਤ ਪਾਤ, ਅਤੇ ਸਭ ਤੋਂ ਨੀਵੀਂ ਜਾਤ ਚੰਡਾਲਾਂ ਤੋਂ ਵੀ ਹੈ ਸਨਾਤ, ਬੰਬੇ ਵਾਲੇ ਪਾਸੇ ਸਨਾਤ ਵੱਸਦੇ ਨੇ। ਤਾਂ ਗੁਰੂ ਨਾਨਕ ਸਾਹਿਬ ਕਹਿੰਦੇ ਜੇ ਸਨਾਤਾਂ ਦੇ ਘਰ ਵੀ ਤੇਰਾ ਭਗਤ ਪੈਦਾ ਹੋ ਜਾਏ, ਮੈਂ ਜੁੱਤੀ ਬਣ ਜਾਵਾਂ ਅਤੇ ਪੈਰੀਂ ਪਾ ਕੇ ਹੰਢਾਰੇ, ਮੈਨੂੰ ਮਨਜ਼ੂਰ ਹੈ। ਇਹ ਭਾਵਨਾ ਵਾਹਿਗੁਰੂ ਦੇ ਨਾਮ ਪ੍ਰਤੀ ਆ, ਸਤਿਗੁਰਾਂ ਦੇ ਪਾਸ ਸਾਨੂੰ ਇਹ ਭਾਵਨਾ ਸਿਖਾ ਰਹੇ ਨੇ ਕਿ ਇਸ ਤਰ੍ਹਾਂ ਰੱਬ ਦੇ ਨਾਮ ਦਾ ਸਤਿਕਾਰ ਕਰਨਾ। ਜਨਮ ਜਨਮ ਕੇ ਕਿਲ ਵਿਖ ਕਾਟੈ ਮੱਜਣ ਹਰ ਜਨ ਧੂਰ, ਰੱਬ ਦੇ ਪਿਆਰਿਆਂ ਦੀ ਚਰਨ ਧੂੜੀ ਵਿੱਚ ਇਸ਼ਨਾਨ ਕਰਨਾ ਮਿਲ ਜਾਏ ਅਤੇ ਇਹਦੇ ਨਾਲ ਜਨਮਾਂ ਜਨਮਾਂਤਰਾਂ ਦੇ ਬਜਰ ਪਾਪ ਕੱਟੇ ਜਾਂਦੇ। ਭਾਏ ਭਗਤ ਭਰਮ ਪਉ ਨਾਸਾ, ਪ੍ਰੇਮਾ ਭਗਤੀ ਅੰਦਰ ਪੈਦਾ ਹੋਏ, ਭਾਵਨਾ ਵਾਲੀ ਭਗਤੀ, ਇਹ ਪ੍ਰੇਮਾ ਭਗਤੀ ਜਿਵੇਂ ਸਜਦੇ ਮਲਾਹ ਦੇ ਅੰਦਰ ਪੈਦਾ ਹੋਈ, ਉਸ ਪ੍ਰੇਮਾ ਭਗਤੀ ਨੇ ਬੇੜਾ ਪਾਰ ਕਰ ਦਿੱਤਾ। ਜਿੰਨੇ ਸਾਧਨ ਹਨ, ਨਿਤਨੇਮ ਭਜਨ ਪਾਠ ਸੇਵਾ ਸਿਮਰਨ ਜੋ ਵੀ ਹੈ ਸਤਸੰਗ, ਇਹਦਾ ਮਨੋਰਥ ਇਹ ਹੈ ਕਿ ਅੰਦਰ ਸਾਡੇ ਪ੍ਰੇਮ ਭਗਤੀ ਪੈਦਾ ਹੋਏ। ਕਹੋ ਕਬੀਰ ਜਨ ਭਏ ਖਾਲਸੇ, ਪ੍ਰੇਮ ਭਗਤ ਜਿਹ ਜਨ, ਜਿਨ੍ਹਾਂ ਨੇ ਪ੍ਰੇਮ ਦੇ ਸਹਿਤ ਭਗਤੀ ਕਰਨੀ ਜਾਣ ਲਈ ਉਹ ਖਾਲਸੇ ਬਣੇ। ਖਾਲਸੇ इस प्रकार पाए भगत इस प्रेमा भगती की बदौलत भरम भउ नासै। सारा मन का भरम जो जगत नूं सच्चा मन रहे भरम है। सारे भरम भटकना मन की ते भउ डर मनुख के अंदर तौखला बनया रहिंदा कित इंज ना हो जाए इंज ना हो जाए जो मैं चाहता उ हो जो मैं नहीं चाहता ना हो। तौखला सहन सहसा ये डर अंदर बनया होया परमात्मा का डर त्यागया होया रब नूं नेड़े जाने ते जे परमात्मा का डर अंदर पैदा होए ते बाकी सारे डर दूर हो जाते। भाव भगत भाव तो भाव दो चीज़ें एक रब का डर दूसरी भावना श्रद्धा प्रेम। पाए भगत परम भाव नासा ये नास हो जाता सारा डर भी तो परम भी। हर नानक सदा हजूर तो फिर उदे वास्ते हरि परमात्मा सदा ही हजूर है हजूर हाजर है नाजर कतै ना पयो दुराई। जह जह पेखो तै हजूर दूर कतहु ना जाई रब रहया सरबत्र मैं मन सदा त्याई। उन्होंने इंज ज्ञान प्राप्त हुंदा कि सभना विच ही भेद हो रहा परमात्मा कोई जगह ही नहीं जिथे है नहीं। असी कहने रब कित्थे आ रब का प्यारा कहिंदा वो किहड़ी जगह जिथे परमात्मा नहीं। परमात्मा तो हर थाई है सिर्फ अज्ञान है। परमात्मा दूर नहीं किते भी सिर्फ साडा मन दूर मन परदेसी जे थी आ सब देश पराया। इस करके मन हजूरी च लियाउण दी लोड़ है। हजूरी केवल गुरद्वारा साहब ही नहीं जिथे कित भी दुनिया च विचरते हैं परमात्मा की हजूरी विच उहदी नज़र थले भी आ वो अंतरजामता नाल साडे हिरदे नूं भी जाणदा आपे बिना आपे दाना भुला चुका सतगुरु महाराज ते आप संगत ने क्षमा करनी आ अगे वास्ते सुमत बख्शनी जी। जन्म जन्म के किल विख काटै मजन हर जन धूर पाए भगत परम पौ नासै। हर नानक सदा हजूर। वाहिगुरु जी का खालसा वाहिगुरु जी की फतेह।